ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਗੁਰ ਕਾ ਸ਼ਬਦ ਮਨਹਿ ਮਹਿ ਮੁੰਦਰਾ, ਖਿੰਥਾ ਖਿਮਾ ਹਡਾਵੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਅੰਮ੍ਰਿਤ ਵੇਲੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰਨ ਵਾਸਤੇ ਸਤਿਗੁਰਾਂ ਦੀ ਬਖਸ਼ੀ ਹੋਈ ਸਤਸੰਗਤ ਵਿੱਚ ਪਹੁੰਚਦੇ ਹੋ। ਸਵਾਉ ਕਥਾ ਦਾ ਸਮਾਂ ਹੋ ਚੁੱਕਾ ਹੈ। ਮਨ ਵਿੱਚ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਬਚਨ ਆ ਰਹੇ, ਸੁਣੋ ਜੀ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਅੰਮ੍ਰਿਤ ਬਚਨ ਹੈ। ਇਹਦੀ ਉਥਾਨ ਕਹਿ ਕੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਤ੍ਰਿਆ ਰਾਗ ਦੇ ਵਿੱਚ ਪਹੁੰਚੇ ਸਨ, ਜਿੱਥੇ ਮਰਦਾਨੇ ਨੂੰ ਮੀਡਾ ਬਣਾ ਲਿਆ ਗਿਆ ਸੀ, ਉਹਨੂੰ ਛਡਾਇਆ, ਜਾਦੂਗਰਣੀਆਂ ਨੂੰ ਸਿੱਧੇ ਰਸਤੇ ਪਾਇਆ, ਨੂਰਸ਼ਾ ਵਰਗੀਆਂ ਜੋ ਉਹਨਾਂ ਦੀ ਸਾਰਿਆਂ ਦੀ ਆਗੂ ਸੀ ਉਹਨੂੰ ਨਿਹਾਲ ਕੀਤਾ। ਉੱਥੋਂ ਤ੍ਰਿਆ ਰਾਜ ਤੋਂ ਬਾਅਦ ਅੱਗੇ ਉਸੇ ਕਿਨਾਰੇ ਦੇ ਉੱਤੇ ਜੰਗਲ ਵਿੱਚ ਪਰਥਰ ਨਾਮ ਦਾ ਜੋਗੀ ਉਹ ਕੁਟੀਆ ਬਣਾ ਕੇ ਰਹਿੰਦਾ ਸੀ। ਯੋਗਾ ਅਭਿਆਸ ਗੋਰਖਨਾਥ ਦੇ ਕੋਲੋਂ ਯੋਗ ਲਿਆ ਸੀ ਇਸਨੇ। ਲੈ ਮੇਰੀ ਉਮਰ ਸੀ ਇਸ ਦੀ 500 ਵਰ੍ਹੇ ਦੀ ਉਮਰ, ਤੇ ਮਹਾਂਪੁਰਖਾਂ ਦੀ ਰਸਨਾ ਤੋਂ 1500 ਵਰ੍ਹੇ ਦੀ ਵੀ ਉਚਾਰਨ ਹੋਈ ਹੈ। ਇਹਨੂੰ ਇੱਕ ਵਾਰੀ ਬ੍ਰਹਮਾ ਦਾ ਪੁੱਤਰ ਨਾਰਦ ਮਿਲਿਆ। ਇਹਨੇ ਆਪਣੀ ਬਿਥਿਆ ਰੋ ਰੋ ਕੇ ਕਹੀ ਕਿ ਹੇ ਨਾਰਦ ਦੇ ਪੁੱਤਰ ਮਹਾਮੁਨੀ ਨਾਰਦ, ਵੀ ਮੈਂ 360 ਰਾਣੀਆਂ ਵੀ ਛੱਡੀਆਂ, ਰਤਨਾਂ ਦੇ ਨਾਲ ਜੜੇ ਹੋਏ ਮੰਦਰ ਛੱਡੇ, ਮੈਂ ਰਾਜ ਛੱਡ ਕੇ ਜੋਗੀ ਬਣਿਆ, ਕੰਨ ਪੜਵਾਏ, ਪਰ ਮੇਰੇ ਮਨ ਦੀ ਹਾਲਤ ਉਹੀ ਹੈ ਜਿਹੇ ਜੀ ਮਹਿਲਾਂ ਦੇ ਵਿੱਚ ਸੀ। ਇੱਕ ਸਰੀਰ ਦਾ ਜ਼ਰੂਰ ਬਦਲਾਅ ਹੈ, ਵਿਭੂਤੀ ਮਿਲੀ ਹੈ, ਕੰਨਾਂ 'ਚ ਮੁੰਦਰਾਂ ਪਾਈਆਂ, ਲੋਕ ਮੈਨੂੰ ਯੋਗੀ ਕਹਿੰਦੇ ਆ, ਪਰ ਮੈਂ ਬੇਚੈਨ ਹੈ ਵੀ ਮੈਨੂੰ ਕੁਛ ਵੀ ਪ੍ਰਾਪਤ ਨਹੀਂ ਹੋਇਆ, ਇਸ ਕਰਕੇ ਵੀ ਤੂੰ ਮੈਨੂੰ ਕੋਈ ਕਲਿਆਣ ਦਾ ਰਸਤਾ ਦੱਸ, ਮੇਰਾ ਕੁਛ ਨਾ ਬਣਿਆ, ਘਰ ਛੱਡੇ ਦਾ ਵੀ ਕੁਛ ਨਾ ਬਣਿਆ। ਉਸ ਵੇਲੇ ਨਾਰਦ ਮੁਨੀ ਨੇ ਕਿਹਾ ਕਿ ਹੇ ਪਰਥਰ ਯੋਗੀ, ਤੂੰ ਚਿੰਤਾ ਨਾ ਕਰ, ਉਧਾਰ ਕਰਤਾ ਆਪ ਪਰਮੇਸ਼ਰ ਨਿਰੰਕਾਰ ਸਰੂਪ ਹੋ ਕਰਕੇ, ਜੋ ਨਿਰਾਕਾਰ ਤੋਂ ਸਾਕਾਰ ਰੂਪ ਹੋ ਕਰਕੇ ਉਹ ਸੰਸਾਰ ਦੇ ਵਿੱਚ ਆਪ ਵਿਚਰੇਗਾ ਮਨੁੱਖੀ ਜਾਮੇ ਵਿੱਚ, ਤੈਨੂੰ ਉਹ ਉਪਦੇਸ਼ ਦੇਣਗੇ, ਫਿਰ ਤੇਰਾ ਨਿਸਤਾਰਾ ਹੋਊਗਾ। ਪਰਥਰੀ ਕਹਿਣ ਲੱਗਿਆ ਵੀ ਮੈਨੂੰ ਕੀ ਪਤਾ ਲੱਗੂ, ਪਰ ਮੈਂ ਕਿੱਥੇ ਲੱਭੂੰਗਾ ਉਹਨਾਂ ਨੂੰ ਜਾ ਕੇ? ਕਹਿੰਦੇ ਤੈਨੂੰ ਲੱਭਣ ਦੀ ਲੋੜ ਨਹੀਂ, ਉਹ ਤੈਨੂੰ ਖੁਦ ਹੀ ਲੱਭ ਲੈਣਗੇ, ਪਰ ਅੱਜ ਤੋਂ ਉਹਨਾਂ ਨੂੰ ਚੇਤੇ ਕਰਨਾ ਸ਼ੁਰੂ ਕਰ ਦੇ, ਉਹਨਾਂ ਦਾ ਨਾਮ ਨਾਨਕ ਹੋਏਗਾ। ਕਹਿਣ ਲੱਗਾ ਮਹਾਰਾਜ ਠੀਕ ਹੈ, ਜੇ ਐਸਾ ਹੈ। ਕਹਿੰਦੇ ਇੱਥੇ ਤੈਨੂੰ ਆ ਕੇ ਮਿਲਣਗੇ। ਫਿਰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਚਿੰਤਨ ਕਰਨ ਲੱਗਾ ਰਾਤ ਦਿਨ, ਅਣਡਿੱਠੇ ਪ੍ਰੀਤਮ ਨਾਲ ਨਿਹੋ ਲੱਗ ਗਿਆ, ਰਾਤ ਦਿਨ ਗੁਰੂ ਨਾਨਕ ਦਾ ਨਾਮ ਚੇਤੇ ਕਰਦਾ। ਪਿਛਲੇ ਜਨਮਾਂ ਦੀ ਕਮਾਈ ਸੀ, ਐਵੇਂ ਥੋੜ੍ਹੀ ਰਾਤ ਛੱਡ ਹੁੰਦਾ, ਥੋੜ੍ਹੇ ਜਿਹੇ ਪਦਾਰਥ ਨਹੀਂ ਛੱਡ ਹੁੰਦੇ, ਉਹ ਕਮਾਈ ਦਾ ਸਦਕਾ ਫਿਰ ਇਹ ਇਹਦੀ ਆਰਾਧਨਾ ਪੂਰੀ ਹੋ ਗਈ। ਜਨ ਨਾਨਕ ਹਰ ਆਰਾਧਿਆ, ਆਰਾਧ ਹਰ ਮਿਲਿਆ, ਫਿਰ ਵਾਹਿਗੁਰੂ ਮਿਲ ਜਾਂਦਾ। ਧੰਨੇ ਨੂੰ ਕਿੰਨੀ ਆਰਾਧਨਾ ਕਰਨੀ ਪਈ, ਪਿਛਲੀ ਬਹੁਤੀ ਸੀ। ਭਾਈ ਬਾਲੇ ਮਰਦਾਨੇ ਸਮੇਤ ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚ ਗਏ। ਇਤਿਹਾਸ ਕਹਿੰਦਾ ਵੀ ਉਸ ਵੇਲੇ ਪਰਥਰੀ ਕੰਧ ਮੂਹ ਲੈਣ ਵਾਸਤੇ ਗਿਆ ਸੀ, ਕੁਟੀਆ ਤੇ ਹੈ ਨਹੀਂ ਸੀ ਉੱਥੇ। ਮਹਾਰਾਜ ਆ ਕੇ ਕੁਟੀਆ ਤੇ ਬਹਿ ਗਏ, ਇੱਕ ਪਾਸੇ ਬਾਲਾ ਬੈਠਾ, ਇੱਕ ਪਾਸੇ ਭਾਈ ਮਰਦਾਨਾ ਬੈਠਾ। ਪਰਥਰੀ ਨੇ ਦੂਰ ਤੋਂ ਦੇਖਿਆ ਵੀ ਕੋਈ ਫਕੀਰ ਮੇਰੀ ਕੁਟੀਆ ਤੇ ਆਏ, ਚਲੋ ਇਹਨਾਂ ਨੂੰ ਕੰਧ ਮੂਲ ਛਕਾਵਾਂਗੇ। ਪਰ ਜਦੋਂ ਉਹਦੀ ਨਿਗਾਹ ਗੁਰੂ ਨਾਨਕ ਸਾਹਿਬ 'ਤੇ ਪਈ, ਉਹਨੂੰ ਐਂ ਲੱਗਿਆ ਵੀ ਜਿਵੇਂ ਮੇਰੇ ਆਪਣੇ ਹੁੰਦੇ ਆ। ਇਤਿਹਾਸ ਕਹਿੰਦਾ ਵੀ ਉਹਨੂੰ ਤੁਰਦਿਆਂ ਨੂੰ ਐਂ ਪਤਾ ਨਹੀਂ ਲੱਗਿਆ, ਕਦਮ ਕਾਲੇ ਪੈ ਗਏ ਆਪਣੇ ਆਪ, ਕਿਉਂਕਿ ਸੁਰਤੀ ਸਾਰੀ ਗੁਰੂ ਨਾਨਕ ਸਾਹਿਬ ਦੇ ਨਾਲ ਜੁੜ ਗਈ। ਮਨ ਨੂੰ ਕਹਾਲ ਪਈ ਵੀ ਜਲਦੀ ਚਲਾਂ। ਕਹਿੰਦੇ ਅੰਦਰ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਇਹ ਪ੍ਰਤਾਪੀ ਕੋਈ ਐਸੇ ਪੁਰਸ਼ ਲੱਗਦੇ ਹੈ, ਇਹੋ ਜਿਹੀ ਖਿੱਚ ਨਾ ਮਛਿੰਦਰ ਨਾਥ ਵਿੱਚ ਸੀ ਨਾ ਗੋਰਖਨਾਥ ਸੀ ਜੋ ਮੈਂ ਗੁਰੂ ਧਾਰਨ ਕੀਤਾ ਗੋਰਖਨਾਥ ਨੂੰ, ਹੋਰ ਬੜੇ ਸਿੱਧ ਪੁਰਸ਼ ਦੇਖੇ ਆ, ਕਰਾਮਾਤ ਹੀ ਦੇਖਿਆ, ਪਰ ਆਹ ਕਿਹੜੀ ਕਰਾਮਾਤ ਹੋਈ, ਮਨ ਹੀ ਖਿੱਚਿਆ ਗਿਆ। ਨੇੜੇ ਆਇਆ, ਸੋਚਿਆ ਵੀ ਮੇਰੀ ਇੰਨੀ ਵੱਡੀ ਲੰਮੀ ਉਮਰ ਹੈ, ਮੈਂ ਇਹਨਾਂ ਦੇ ਪੈਰਾਂ 'ਤੇ ਮੱਥਾ ਟੇਕਾਂ। ਫਿਰ ਹੰਕਾਰ ਨੇ ਰੋਕ ਲਿਆ, ਆ ਕੇ ਫਿਰ ਨਮਸਕਾਰ ਨਹੀਂ ਕੀਤੀ। ਕਹਿੰਦਾ ਆਦੇਸ਼, ਮਹਾਰਾਜ ਕਹਿੰਦੇ ਆਦਿ ਪੁਰਖ ਆਦੇਸ਼, ਬੈਠੋ ਯੋਗੀ ਪਰਥਰੀ, ਆਓ ਬੈਠੋ। ਉਹ ਹੈਰਾਨ ਰਹਿ ਗਿਆ ਵੀ ਇਹਦਾ ਮੇਰਾ ਨਾਮ ਵੀ ਜਾਣਦੇ। ਅਤੇ ਮਹਾਰਾਜ ਸਾਹਿਬ ਨੂੰ ਕਹਿੰਦਾ ਤੁਸੀਂ ਕੌਣ ਹੋ, ਕੀ ਹੈ ਤੁਹਾਡਾ ਨਾਮ? ਮਹਾਰਾਜ ਨਹੀਂ ਬੋਲੇ, ਮਰਦਾਨੇ ਨੂੰ ਇਸ਼ਾਰਾ ਕਰਤਾ ਵੀ ਦੱਸਦੇ। ਮਰਦਾਨਾ ਕਹਿੰਦਾ ਜੀ ਮੈਂ ਦੱਸਦਾ। ਕਹਿੰਦਾ ਮੇਰਾ ਨਾਮ ਮਰਦਾਨਾ ਹੈ। ਕਹਿੰਦਾ ਵੀ ਤੈਨੂੰ ਤਾਂ ਮੈਂ ਪੁੱਛਿਆ ਹੀ ਨਹੀਂ, ਮੈਂ ਤਾਂ ਇਹਨਾਂ ਨੂੰ ਪੁੱਛਦਾ ਜੀ ਪਿਆਰੇ ਬੈਠੇ। ਕਹਿੰਦਾ ਫਿਰ ਇਹਨਾਂ ਨੇ ਬੋਲਣਾ ਨਹੀਂ, ਪੁੱਛ ਲੈ ਇਹਨਾਂ ਨੂੰ, ਇਹਨੂੰ ਦੱਸੂਗਾ ਪਰ ਮੈਂ ਸਾਰਾ ਕੁਝ ਦੱਸੂ, ਮੈਂ ਥੋੜੀ ਜਿਹੀ ਗੱਲ ਨਹੀਂ ਦੱਸਣੀ। ਕਹਿੰਦਾ ਮੇਰਾ ਨਾਮ ਹੈ ਮਰਦਾਨਾ, ਮਰਾਸੀਆਂ ਦੇ ਘਰ ਦਾ ਜਨਮ ਹੈ, ਮੁਸਲਮਾਨਾਂ ਦੇ ਘਰ ਦਾ, ਰਾਏ ਪੁਆਇੰਟ ਦੀ ਤਲਵੰਡੀ ਮੇਰਾ ਪਿੰਡ ਹੈ। ਆਹ ਜਿਹੜਾ ਦੂਏ ਪਾਸੇ ਬੈਠਾ ਇਹਦਾ ਨਾਮ ਬਾਲਾ ਹੈ, ਇਹ ਜ਼ਿਮੀਂਦਾਰਾਂ ਦਾ ਲੜਕਾ ਹੈ, ਇਹ ਸੰਧੂ ਗੋਤ ਹੈ, ਨਾਮ ਇਹਦਾ ਭਾਈ ਬਾਲਾ ਹੈ। ਇਹ ਜਿਹੜੇ ਵਿਚਕਾਰ ਬੈਠੇ ਨੇ ਇਹ ਸੰਸਾਰ ਦਾ ਮਾਲਕ ਹੈ, ਸਾਡਾ ਬਾਲ ਸਿਖਾਈ ਵੀ ਹੈ, ਇਕੱਠੇ ਖੇਡਦੇ ਰਹੇ ਹਾਂ, ਹੁਣ ਆਪਣੀ ਕਲਿਆਣ ਵਾਸਤੇ ਦੇਸ਼ਾਂ ਪ੍ਰਦੇਸਾਂ 'ਚ ਇਹਦੇ ਮਗਰੇ ਚਲੇ। ਉਹ ਕਹਿੰਦਾ ਦੱਸ ਤਾਂ ਦੇ ਵੀ ਨਾਂ ਕੀ ਹੈ। ਉਹ ਕਹਿੰਦਾ ਵੀ ਨਾਂ, ਮਰਦਾਨੇ ਨੇ ਬੜਾ ਤਰਸਾ ਤਰਸਾ ਕੇ ਪਰਥਰੀ ਨੂੰ ਦੱਸਿਆ, ਕਹਿੰਦਾ ਇਹਨਾਂ ਦਾ ਨਾਮ ਨਾਨਕ ਹੈ, ਗੁਰੂ ਨਾਨਕ ਹੈ। ਬਸ ਉਸੇ ਵੇਲੇ ਨੱਠ ਕੇ ਲੰਮਾ ਪੈ ਕੇ ਚਰਨ ਫੜ ਲਏ, ਕਹਿੰਦਾ ਮਹਾਰਾਜ ਬਖਸ਼ ਲਓ, ਬਖਸ਼ ਲਓ। ਅਤੇ ਕਹਿਣ ਲੱਗਾ ਮਹਾਰਾਜ ਮੈਨੂੰ ਲੰਮੀ ਉਮਰ ਦਾ ਮਾਣ ਮਾਰ ਗਿਆ, ਮੈਂ ਤਾਂ ਪਹਿਲੀ ਪਹਿਲੀ ਹੱਥ ਲਾਉਣਾ ਚਾਹੁੰਦਾ ਸੀ ਨਮਸਕਾਰ ਕਰਨੀ, ਅਤੇ ਤੁਹਾਡਾ ਬੜਾ ਇੰਤਜ਼ਾਰ ਮੈਂ ਕਰਦਾ ਸੀ। ਫਿਰ ਮਹਾਰਾਜ ਬੋਲੇ, ਕਹਿੰਦੇ ਜਿਹਨੂੰ ਕਦੇ ਮਿਲੀਏ ਨਾ ਹੋਵੇ ਉਹਦਾ ਇੰਤਜ਼ਾਰ ਕਿਵੇਂ, ਆਪਾਂ ਤਾਂ ਕਦੇ ਮਿਲੇ ਹੀ ਨਹੀਂ ਸੀ। ਕਹਿੰਦੇ ਜੀ ਮੈਨੂੰ ਬ੍ਰਹਮਾ ਦਾ ਪੁੱਤਰ ਨਾਰਦ ਦੱਸ ਗਿਆ ਸੀ, ਮੈਂ ਉਦੋਂ ਦਾ ਇੰਤਜ਼ਾਰ ਕਰਦਾ, ਇਸ ਕਰਕੇ ਮੈਂ ਕੁਝ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ, ਤੁਸੀਂ ਮਿਲੇ ਹੋ ਮਹਾਰਾਜ ਸਾਹਿਬ ਜੀ। ਅਤੇ ਫਿਰ ਉਹ ਵੀ ਤੁਸੀਂ ਮੇਰਾ ਨਾਮ ਲਿਆ, ਮੈਂ ਇੱਥੋਂ ਸਮਝ ਗਿਆ ਸੀ ਵੀ ਕੋਈ ਮਾਮੂਲੀ ਨਹੀਂ ਜਾਣਦਾ ਹੈ, ਹੁਣ ਤੁਸੀਂ ਮਹਾਰਾਜ ਕਿਰਪਾ ਕਰੋ, ਮੇਰੀ ਕਲਿਆਣ ਕਿਵੇਂ ਹੋ ਸਕਦੀ ਹੈ? ਮਹਾਰਾਜ ਕਹਿੰਦੇ ਤੂੰ ਹੁਣ ਤੱਕ ਕੀ ਸਾਧਨ ਕੀਤੇ? ਕਹਿੰਦਾ ਜੀ ਮੈਂ ਯੋਗ ਧਾਰਨ ਕੀਤਾ, ਕੰਨ ਪੜਵਾਏ, ਮੁੰਦਰਾਂ ਪਾਈਆਂ, ਯੋਗ ਅਭਿਆਸ ਸਿੱਖਿਆ, ਲੰਮੀ ਉਮਰ ਕਰ ਲਈ। ਕਹਿੰਦੇ ਇਹ ਤਾਂ ਕਲਿਆਣ ਦਾ ਰਸਤਾ ਹੀ ਨਹੀਂ ਹੈ, ਅਸਲ ਦੇ ਵਿੱਚ ਤੂੰ ਯੋਗੀ ਤਾਂ ਬਣਿਆ ਨਹੀਂ। ਮਹਾਰਾਜ ਹੋਰ ਮੈਂ ਕੀ ਹਾਂ? ਕਹਿੰਦੇ ਤੂੰ ਨਾ ਗ੍ਰਿਸਤੀ ਰਿਹਾ ਨਾ ਯੋਗੀ ਰਿਹਾ, ਵਿਚਾਲਾ ਜਾਂ ਮੇਲੇ ਹੋ ਗਿਆ, ਤੇਰੇ ਕੋਲ ਯੋਗ ਦੇ ਦਿਖਾਵੇ ਦੇ ਚਿੰਨ੍ਹ ਤਾਂ ਹੈਗੇ ਜਿਹਨੂੰ ਦੇਖ ਕੇ ਲੋਕ ਯੋਗੀ ਕਹਿ ਸਕਦੇ ਆ, ਪਰ ਤੂੰ ਯੋਗੀ ਤਾਂ ਹੈ ਨਹੀਂ। ਕਹਿੰਦਾ ਮਹਾਰਾਜ ਤੁਸੀਂ, ਮਹਾਰਾਜ ਕਹਿੰਦੇ ਅਸੀਂ ਯੋਗੀ ਹਾਂ, ਇਹ ਜਿਹੜੇ ਮੇਰੇ ਨਾਲ ਨੇ ਵੀ ਯੋਗੀ ਹੁੰਦੇ ਨੇ, ਗੁਰਸਿੱਖ ਯੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਕਹਿਣ ਲੱਗਾ ਮਹਾਰਾਜ ਤੁਹਾਡੇ ਯੋਗ ਦਾ ਚਿੰਨ੍ਹ ਤਾਂ ਹੈ ਨਹੀਂ ਕੋਈ। ਕਹਿੰਦੇ ਸਾਡੇ ਚਿੰਨ੍ਹ ਅੰਦਰ ਨੇ, ਤੇਰੇ ਚਿੰਨ੍ਹ ਬਾਹਰ ਨੇ, ਫਰਕ ਹੀ ਨਹੀਂ ਹੈ। ਲੈ ਹੁਣ ਤੈਨੂੰ ਤੇਰੇ ਚਿੰਨ੍ਹਾਂ ਦੁਆਰਾ ਹੀ ਉਪਦੇਸ਼ ਦੇਣੇ ਆ। ਉਹਨੇ ਪੁੱਛਿਆ ਤੁਹਾਡੇ ਮੁੰਦਰਾ ਨਹੀਂ ਹੈ, ਤੁਹਾਡੇ ਕੋਲੋਂ ਖਫਨੀ ਨਹੀਂ ਹੈ, ਅਤੇ ਤੁਹਾਡੇ ਕੋਲ ਬਾਜਾ ਨਹੀਂ ਹੈ, ਅਨਹਦ ਸ਼ਬਦ ਕੀ ਹੈ, ਇਹ ਤੁਹਾਡੇ ਕੋਲ ਯੋਗ ਦੇ ਚਿੰਨ੍ਹ ਮੈਨੂੰ ਕੋਈ ਵੀ ਨਹੀਂ ਦਿਖਦਾ, ਸਿੰਘੀ ਤੁਹਾਡੇ ਕੋਲ ਨਹੀਂ ਹੈ, ਨਾ ਤੁਹਾਡੇ ਕੋਲ ਨਹੀਂ ਹੈ, ਭਾਂਡਾ ਤੁਹਾਡੇ ਕੋਲ ਨਹੀਂ ਹੈ ਜਿਹੜਾ ਖੱਪਰ ਹੁੰਦਾ ਮੰਗਣ ਵਾਸਤੇ, ਡੰਡਾ ਤੁਹਾਡੇ ਕੋਲ ਨਹੀਂ, ਵਿਭੂਤੀ ਤੁਹਾਡੇ ਨਹੀਂ ਲਾਈ ਹੋਈ, ਅਤੇ ਫਿਰ ਤੁਹਾਡਾ ਪੰਥ ਕਿਹੜਾ ਜਿਹਦੇ ਵਿੱਚ ਇਹੋ ਜਿਹਾ ਕੋਈ ਵੀ ਚਿੰਨ੍ਹ ਨਹੀਂ? ਸਾਡਾ ਆਈ ਪੰਥ ਹੈ ਸਾਰਿਆਂ ਤੋਂ ਸ਼੍ਰੋਮਣੇ ਮਹਾਰਾਜ ਕਹਿੰਦੇ ਇਸੇ ਅਹੰਕਾਰ ਨੇ ਮਾਰ ਲਿਆ ਤੁਸੀਂ, ਪੱਲੇ ਕੱਖ ਵੀ ਨਹੀਂ ਹੈ। ਕਹਿੰਦੇ ਆ ਤੈਨੂੰ ਦੱਸੀਏ, ਜੇ ਅਸਲੀ ਯੋਗੀ ਬਣਨਾ ਜਿਹਾ ਜਿਹਾ ਅਸੀਂ ਧਾਰਨ ਕੀਤਾ, ਕਹਿੰਦੇ ਫਿਰ ਸੁਣਨਾ ਕਰ, ਤੇਰੇ ਭੇਖ ਅਨੁਸਾਰ ਹੀ ਤੈਨੂੰ ਦੇ ਉਪਦੇਸ਼ ਦੇਣੇ। ਉਸ ਵੇਲੇ ਮਹਾਰਾਜ ਨੇ ਇਹ ਸ਼ਬਦ ਜਿਹੜਾ ਹੈ ਉਚਾਰਨ ਕੀਤਾ, ਸੁਣੋ ਜੀ।
ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ।
ਆਸਾ ਰਾਗ ਦੇ ਅੰਦਰ ਬਾਰੇ ਬੋਲੋ ਜੀ ਸਾਰਾ ਕੁਝ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਫਿਰ ਪਹਿਲੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕੀਤਾ।
ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ।
ਇਹ ਜੋਗੀ ਮਨੈ ਤੋਂ ਭਾਵ ਹੈ ਵੀ ਮਨ ਰੂਪੀ ਕੰਨ ਦੇ ਮਹਿ ਵਿੱਚ, ਅਸੀਂ ਮਨ ਦੇ ਕੰਨ ਦੇ ਵਿੱਚ ਮੁੰਦਰਾ ਪਾਈਆਂ ਨਾ, ਅੰਤਰੀਵ ਹੈ ਸਾਰਾ ਮਨ ਦੇ ਵਿੱਚ। ਵਿਚਾਰ ਰੂਪੀ ਛੁਰੀ ਲੈ ਕੇ ਤੁਸੀਂ ਤਾਂ ਦੂਸਰੀ ਛੁਰੀ ਲੈ ਕੇ ਕੰਨ 'ਚ ਛੇਕ ਪਾਇਆ, ਸੰਕਲਪ ਔਰ ਵਿਕਲਪ ਨੂੰ ਮੇਟਣ ਰੂਪ ਚੀਰਨਾ ਕੀਤਾ, ਜਿਹੜਾ ਸੰਕਲਪ ਵਿਕਲਪ ਮੇਟ ਦਿੱਤੇ। ਅਤੇ ਫਿਰ ਸਤਿਗੁਰਾਂ ਦਾ ਜਿਹੜਾ ਸ਼ਬਦ ਹੈ, ਉਪਦੇਸ਼ ਹੈ, ਉਹ ਅੰਦਰ ਬਾਹਰ ਧਾਰਨ ਰੂਪ ਇਹ ਮੁੰਦਰਾਂ ਜੋਗੀ ਅਸੀਂ, ਜਿਵੇਂ ਤੁਸੀਂ ਕੰਨਾਂ ਦੇ ਕੁੰਡਲ ਪਾਈ ਫਿਰਦੇ ਹੋ, ਇਹ ਪਾਈਆਂ ਹੋਈਆਂ ਨੇ ਅਸੀਂ, ਇਹ ਪਹਿਨਿਆ ਹੋਇਆ ਹੈ।
ਖਿੰਥਾ ਖਿਮਾ ਹਡਾਵੋ।
ਤੇ ਤੁਸੀਂ ਆ ਗੋਦੜੀ ਚੱਕੀ ਫਿਰਦੇ ਹੋ, ਅਸੀਂ ਦੁੱਖ ਸੁੱਖ ਨੂੰ ਸਹਾਰਨ ਵਾਲੀ ਜਿਹੜੀ ਤਤਿਕਸ਼ਾ ਬਿਰਤੀ ਹੈ, ਉਹ ਬਿਰਤੀ ਧਾਰਨ ਕੀਤੀ ਹੋਇਆ, ਇਹ ਸਾਡੀ ਖਿੰਥਾ ਖਿਮਾ ਰੂਪ ਖਿੰਥਾ ਹੈ ਸਾਡੀ ਗੋਦੜੀ। ਖਿੰਥਾ ਦਾ ਅਰਥ ਹੈ ਗੋਦੜੀ। ਇਹਨੂੰ ਹੰਢਾਵੋ, ਹੰਢਾਉਣਾ ਕਰਦੇ ਹਾਂ, ਤੇ ਤੂੰ ਵੀ ਪਹਿਨਣਾ ਕਰ ਇਹਨੂੰ। ਆਹ ਹੈ ਅਸਲੀ ਗੋਦੜੀ। ਦੁੱਖ ਸੁੱਖ ਦੇ ਵਿੱਚ ਸੰਬਿਰਤੀ ਹੋ ਗਈ ਹੈ, ਔਰ ਖਿਮਾ ਉਸ ਦਾ ਨਾਮ ਹੈ ਵੀ ਤੁਹਾਡੇ ਕੋਲ ਬਲ ਹੈ, ਤੁਹਾਤੋਂ ਕਿਸੇ ਕਮਜ਼ੋਰ ਨੇ, ਮਾੜੇ ਬੰਦੇ ਨੇ ਤੁਹਾਡਾ ਕੋਈ ਅਪਰਾਧ ਕਰ ਦਿੱਤਾ, ਤੁਸੀਂ ਉਹਨੂੰ ਡੰਨ ਦੇ ਸਕਦੇ ਹੋ, ਲੇਕਿਨ ਤੁਸੀਂ ਉਹਨੂੰ ਡੰਨ ਨਹੀਂ ਦਿੱਤਾ ਵੀ ਜਾਓ, ਤੈਨੂੰ ਮਾਫ਼ ਕੀਤਾ, ਇਹਨੂੰ ਖਿਮਾ ਕਹਿੰਦੇ ਨੇ। ਇਸ ਕਰਕੇ ਇਹ ਭਾਈ ਖਿੰਥਾ ਹੈ, ਇਹ ਗੋਦੜੀ ਹੈ ਸਾਡੀ, ਇਹਨੂੰ ਤੂੰ ਵੀ ਹੰਢਾਉਣਾ ਕਰ, ਤੇ ਅਸੀਂ ਹੰਢਾ ਰਹੇ ਹਾਂ।
ਜੋ ਕਿਛ ਕਰੇ ਭਲਾ ਕਰ ਮਨੋ।
ਹੇ ਜੋਗੀ ਜੀ, ਜਿਹੜਾ ਕੁਝ ਵੀ ਵਾਹਿਗੁਰੂ ਪਰਮੇਸ਼ਰ ਕਰੇ ਕਰਦਾ ਹੈ, ਉਸ ਨੂੰ ਭਲਾ ਨਾਮ ਹੈ ਚੰਗੇ ਦਾ, ਚੰਗਾ ਕਰਕੇ ਮੰਨਣਾ, ਇਤਰਾਜ਼ ਨਾ ਕਰਨਾ। ਜੋ ਤੂੰ ਕਰੇ ਕਰਾਵੇਂ ਸਵਾਮੀ, ਸਾ ਮਸਲਤ ਪ੍ਰਵਾਨ। ਜੋ ਤੁਦ ਭਾਵੈ ਸਾਈ ਪਰਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਨੂੰ ਭਲਾ ਕਰਕੇ ਮੰਨਣਾ ਕਰੀਏ, ਤੂੰ ਵੀ ਇਸ ਤਰ੍ਹਾਂ ਮੰਨ। ਜੋ ਕਿਛ ਕਰੈ ਭਲਾ ਕਰ ਮਾਨੋ, ਇਹਨੂੰ ਭਲਾ ਕਰਕੇ ਮੰਨਣਾ ਕਰ।
ਸਹਿਜ ਯੋਗ ਨਿਧ ਪਾਵੋ।
ਇਹ ਫਿਰ ਸਹਿਜ ਯੋਗ ਨਾਮ ਸਿਮਰਨ ਦੁਆਰਾ ਮਨ ਦੀ ਇਕਾਗਰਤਾ ਰੂਪ, ਇਹ ਯੋਗ ਦੀ ਨਿੱਧ ਖਜ਼ਾਨਾ ਹੀ ਹੈ, ਇਹਨੂੰ ਪਾਵੋ, ਪਾਉਣਾ ਕਰੋ, ਪ੍ਰਾਪਤ ਕਰ ਲਵੋਗੇ। ਫਿਰ ਸਹਿਜ ਯੋਗ ਨਿੱਧ ਪਾਵੋ, ਸਹਿਜ ਗਿਆਨ ਦਾ ਨਾਮ ਹੈ। ਦੂਸਰੇ ਅਰਥ ਵਿੱਚ ਇਹ ਸਮਝਣਾ, ਗਿਆਨ ਦੁਆਰਾ ਯੋਗ ਦੀ ਨਿੱਧੀ ਰੂਪ ਪਰਮੇਸ਼ਰ ਨੂੰ ਪਾਵੋ, ਪਾ ਲਓਗੇ। ਉਹ ਪਰਮੇਸ਼ਰ ਵਾਹਿਗੁਰੂ ਹੈ, ਯੋਗ ਦੀ ਨਿੱਧ ਰੂਪ ਹੈ ਇਹ, ਜਾਂ ਫਿਰ ਭਗਤ ਯੋਗ, ਲੈ ਯੋਗ, ਚਿੰਤਨ ਯੋਗ, ਸਾਰਿਆਂ ਖਜ਼ਾਨਿਆਂ ਨੂੰ ਸਹਿਜੀ ਪਾ ਲਓਗੇ, ਸੁਤੇ ਸਿੱਧੀ ਪਾ ਲਵੋਗੇ।
ਬਾਬਾ ਜੁਗਤਾ ਜੀਉ, ਜੁਗ ਹੈ ਜੁਗ ਜੋਗੀ।
ਉਮਰ ਤੋਂ ਵੱਡਾ ਹੋਣ ਕਰਕੇ ਕਹਿੰਦੇ ਹੇ ਬਾਬਾ ਬਜ਼ੁਰਗ ਭਰਥਰੀ ਜੀ, ਪਿਆਰ ਨਾਲ ਉਪਦੇਸ਼ ਦਿੰਦੇ ਨੇ ਮਹਾਰਾਜ, ਨੀਵਾਂ ਦਿਖਾ ਕੇ ਨਹੀਂ ਦਿੰਦੇ ਉਪਦੇਸ਼ ਜਿਹੜਾ ਦੇ ਰਹੇ ਨੇ। ਜਿਹੜਾ ਜੀਉ ਜੀਵ ਸਦਾ ਹੀ ਪਦਾਰਥਾਂ ਵਿੱਚ ਜੁੜਿਆ ਹੋਇਆ ਹੈ, ਇਹ ਯੁੱਗ ਹੈ, ਯੁੱਗ ਯੁੱਗਾਂ ਯੁੱਗਾਂ ਵਿੱਚ ਜੋਗੀ ਜੁੜੇ ਹੋਏ ਪਰਮੇਸ਼ਰ ਵਿੱਚ ਆਪਣਾ ਜੀਵ ਆਤਮਾ ਜੁਗਤਾ ਜੋੜ ਨਾ ਕਰੇ।
ਪਰਮ ਤੰਤ ਦੱਸਦੇ ਨੇ ਅੱਗੇ
ਪਰਮ ਤੰਤ ਮਹਿ ਜੋਗਨ
ਪਰਮ ਤੰਤ ਆਤਮਕ ਗਿਆਨ ਜਿਹੜਾ ਆਤਮ ਗਿਆਨ ਦੇ ਮਹਿ ਵਿੱਚ ਬਿਰਤੀ ਜੋੜਨਾ ਕਰੇ ਇਹ ਵਾਸਤਵ ਦੇ ਵਿੱਚ ਇਹ ਜੋਗੰ ਇਹੀ ਯੋਗ ਹੈ ਯੋਗਾਸ ਚਿਤ ਬਿਰਤੀ ਨਰੋਧਾ ਦੁਬਾਰੇ ਫਿਰ ਬੋਲੇ ਬਾਬਾ ਜੁਗ ਹੈ
ਬਾਬਾ ਜੁਗਤਾ ਜੀਓ ਜੁਗ ਹੈ ਜੁਗ ਜੋਗੀ
ਯੁਗ ਹੈ ਯੁਗ ਚੌਂ ਯੁਗਾਂ ਦੇ ਵਿੱਚ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ ਤੇ ਜਾਂ ਫਿਰ ਉੱਤਮ ਮੱਧਮ ਕਨਿਸ਼ਟ ਅਧਮ ਇਹ ਵੀ ਚਾਰੇ ਹੋ ਗਏ ਯੁਗ ਹੈ ਯੁਗ ਜਾਂ ਫਿਰ ਇਸ ਤੋਂ ਅੱਗੇ ਆ ਗਿਆ ਪਾਂਬਰ ਵਿਸ਼ਈ ਜਗਿਆਸੂ ਤੇ ਗਿਆਨੀ ਇਹ ਜਿਹੜੇ ਚਾਰ ਚਾਰ ਸਾਰੇ ਗਿਣੇ ਹੈ ਇਹਨਾਂ ਵਿੱਚ ਜੋ ਯੁਗਤਾ ਜੁੜਿਆ ਹੋਇਆ ਕੌਣ ਹੈ ਪਰਮੇਸ਼ੁਰ ਉਹਦੇ ਚ ਆਪਣੀ ਬਿਰਤੀ ਨੂੰ ਜੋਗੀ ਜੋੜ ਨਾ ਕਰੇ ਇਹ ਹੈ ਅਸਲੀ ਯੋਗ ਪਰਮ
ਪਰਮ ਤੰਤ ਮਹਿ ਜੋਗੰ
ਤੇ ਪਰਮ ਪ੍ਰਧਾਨ ਤੰਤ ਤੱਤ ਸਰੂਪ ਵਿੱਚ ਜੁੜੇ ਜੁੜ ਕਰਕੇ ਹੀ ਜੋਗੰ ਜੋਗੀ ਬਣੀਦਾ ਜਾਂ ਫਿਰ ਇਹ ਜੀਓ ਜੀਵ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਇਹ ਜਿਹੜਾ ਜੀਵ ਹੈ ਯੁਗ ਹੈ ਯੁਗ ਯੁਗਾਂ ਯੁਗਾਂ ਦੇ ਵਿੱਚ ਜਿਹੜੇ ਜੱਗ ਆਦਿ ਕਰਮਾਂ ਦੀਆਂ ਯੁਗਤਾਂ ਯੁਗਤੀਆਂ ਵਿੱਚ ਜੋਗੀ ਜੁੜੇ ਹੋਏ ਨੇ ਉਹਨਾਂ ਵੱਲੋਂ ਹਟ ਕੇ ਇਹ ਕਰਮ ਕਾਂਡ 'ਚ ਕੁਛ ਨਹੀਂ ਹੈ ਪਰਮ ਵੱਡੇ ਤੰਤ ਸਾਰ ਰੂਪ ਜਿਹੜਾ ਵਾਹਿਗੁਰੂ ਹੈ ਉਹਦੇ ਵਿੱਚ ਯੋਗੰ ਜੁੜਨਾ ਕਰੇ ਇਹੀ ਅਸਲ ਯੋਗ ਹੈ ਉਹੀ ਯੋਗੀ ਹੈ ਅਸਲ
ਅੰਮ੍ਰਿਤ ਨਾਮ ਨਿਰੰਜਨ ਪਾਇਆ
ਇਹ ਯੋਗੀ ਜਿਹਨਾਂ ਨੇ ਨਿਰੰਜਨ ਸ਼ੁੱਧ ਸਰੂਪ ਅੰਜਨ ਕਾਲਖ ਦਾ ਨਾਮ ਹੈ ਅੰਜਨ ਸੁਰਮਾ ਹੁੰਦਾ ਹੈ ਤੇ ਸੁਰਮੇ ਚੋਂ ਕਾਲਖ ਕਾਲਖ ਤੋਂ ਭਾਵ ਹੈ ਕਿ ਮਾਇਆ ਜੋ ਕਾਲਖ ਰੂਪ ਹੈ ਇਹ ਤੋਂ ਜਿਹੜਾ ਨਿਰਰਹਿਤ ਹੈ ਉਹਨੂੰ ਨਿਰੰਜਨ ਕਹਿੰਦੇ ਹਨ ਸ਼ੁੱਧ ਸਰੂਪ ਦਾ ਵਾਚਕ ਸ਼ਬਦ ਹੈ ਉਹ ਪਰਮੇਸ਼ੁਰ ਦਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਹੈ ਜਿਹੜਾ ਗੁਰਾਂ ਪਾਸੋਂ ਪਾਇਆ ਪਾਉਣਾ ਕੀਤਾ ਹੈ
ਗਿਆਨ ਕਾਇਆ ਰਸ ਭੋਗੰ
ਉਹ ਬੁੱਧ ਰੂਪੀ ਕਾਇਆ ਦੇਹ ਜਿਹੜੀ ਹੈ ਇਹਦੇ ਵਿੱਚ ਗਿਆਨ ਦੇ ਰਸ ਆਨੰਦ ਨੂੰ ਭੋਗੰ ਭੋਗਣਾ ਕਰੇ ਭਾਵ ਮਾਨਣਾ ਕਰਦੇ ਹਨ ਜੇ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ
ਸ਼ਿਵ ਨਗਰੀ ਮਹਿ ਆਸਣ ਵੈਸਾ
ਜਿਵੇਂ ਸ਼ਿਵ ਜੀ ਆਪਣੀ ਨਗਰੀ ਕਿਹੜੀ ਹੈ ਕੈਲਾਸ਼ਪੁਰੀ ਉਹ ਕੈਲਾਸ਼ ਪਰਬਤ ਤੇ ਬੈਠ ਕੇ ਸਮਾਧੀ ਲਾਉਂਦਾ ਅਤੇ ਜੋਗੀ ਕੈਲਾਸ਼ਪੁਰੀ ਦੀ ਨਿਆਈ ਦਸਮ ਦੁਆਰ ਵਿੱਚ ਜਿੱਥੇ ਮਿੱਝ ਦੀਆਂ ਬੂਟੀਆਂ ਜਿਹੜੀਆਂ ਨੇ ਉਹ ਜਿਸ ਵੇਲੇ ਬਿਰਤੀ ਸੂਖਮ ਹੁੰਦੀ ਹੈ ਉਹ ਪ੍ਰਾਣਾਯਾਮ ਦੁਆਰਾ ਫਿਰ ਉਹਦਾ ਦੇਖ ਕੇ ਆਨੰਦ ਵੀ ਮਾਣਦੇ ਆ ਤੇ ਆਸਣ ਲਾ ਕੇ ਜਾਣੀ ਦਸਮ ਦੁਆਰ ਦੀ ਬੈਠਣਾ ਕਰਦੇ ਨੇ ਬੈਸੋ ਉਹਦੇ ਚ ਬੈਠਣਾ ਕਰਦੇ ਨੇ ਤੇ ਇਸੇ ਪ੍ਰਕਾਰ ਹੀ ਸ਼ਿਵ ਨਗਰੀ ਮਹਿ ਆਸਣ ਵੈਸੋ ਅਸੀਂ ਭਾਈ ਸ਼ਿਵ ਕਲਿਆਣ ਸਰੂਪ ਜਿਹੜਾ ਪਰਮੇਸ਼ੁਰ ਵਾਹਿਗੁਰੂ ਹੈ ਉਹਦੀ ਸਤਸੰਗਤ ਰੂਪੀ ਨਗਰੀ ਹੈ ਇਹ ਨਗਰੀ ਪੁਰੀ ਦੇ ਮਹਿ ਵਿੱਚ ਜਾਂ ਕਲਿਆਣ ਸਰੂਪ ਪਰਮੇਸ਼ੁਰ ਦੇ ਵਿੱਚ ਆਸਣ ਇਸਥਿਤ ਹੋ ਕੇ ਵੈਸੋ ਸਮਾਧੀ ਦੁਆਰਾ ਬੈਠਣਾ ਕਰਦੇ ਹਾਂ ਇਹਦੇ ਨਾਲ
ਕਲਪ ਤਿਆਗੀ ਬਾਦੰ
ਤੇ ਇਹਦੇ ਨਾਲ ਸਾਰੀ ਮਨ ਦੀ ਕਲਪਨਾ ਤੇ ਬਾਦੰ ਝਗੜੇ ਆਦਿ ਤਿਆਗੀ ਛੱਡ ਦਿੱਤੇ ਹਨ ਫਿਰ ਉਹ ਕਹਿੰਦਾ ਮਹਾਰਾਜ ਅਸੀਂ ਕਦੇ ਕਦੇ ਸਿੰਘੀ ਵਜਾਉਂਦੇ ਹਾਂ ਉਹ ਸਿੰਘੀ ਹੁੰਦੀ ਹੈ ਹਰਨ ਦਾ ਸਿੰਘ ਹੁੰਦਾ ਹੈ ਬਰੀਕ ਜੀ ਹੁੰਦੀ ਹੈ ਉਹ ਲਗਭਗ ਸਾਰੇ ਜੋਗੀ ਰੱਖਦੇ ਨੇ ਉਹ ਜਦੋਂ ਕਿਤੇ ਮਸਤੀ ਚੜ੍ਹਦੀ ਹੈ ਨਾ ਮਸਤੀ ਤਾਂ ਵੈਸੇ ਨਾਮ ਦੀ ਇਹਨਾਂ ਹੁੰਦੀ ਹੈ ਅਸਲੀ ਇਹਨਾਂ ਨੂੰ ਨਸ਼ਿਆਂ ਦੀ ਮਸਤੀ ਵੀ ਚੜ੍ਹ ਜਾਂਦੀ ਹੈ ਉਹ ਮਸਤ ਹੋ ਕੇ ਫਿਰ ਸਿੰਘੀ ਵਜਾ ਦਿੰਦੇ ਨੇ ਦੂਏ ਸਮਝ ਲੈਂਦੇ ਵੀ ਇਹ ਮਸਤ ਹੋਇਆ ਬਣਾਉਣਾ ਇਸ ਵੇਲੇ ਜਿਹੜਾ ਨਾਦ ਹੈ ਉਹ ਬਿਗਲ ਹੁੰਦਾ ਹੈ ਹਾਥੀ ਦੇ ਸੁੰਡ ਵਰਗਾ ਪਿੱਤਲ ਜਿਹਦਾ ਬਣਿਆ ਹੋਇਆ ਤੇ ਜਾਂ ਫਿਰ ਉਹ ਸੰਖ ਵਰਗਾ ਵੀ ਇਸ ਤਰ੍ਹਾਂ ਮੰਨਦੇ ਆ ਵੀ ਉਹ ਪੂਰਦੇ ਆ ਜਿਸ ਵੇਲੇ ਉਹ ਹੁੰਦਾ ਵੀ ਹੁਣ ਭੰਡਾਰੇ ਦਾ ਟਾਈਮ ਹੋ ਗਿਆ ਜਿਵੇਂ ਆਪਾਂ ਘੰਟੀ ਮਾਰਦੇ ਹਾਂ ਕਿ ਨਗਾਰਾ ਵੱਜਦਾ ਸੀ ਇਹ ਮਤਲਬ ਵੀ ਲੰਗਰ ਦਾ ਟਾਈਮ ਹੋ ਗਿਆ ਸਾਰੇ ਲੰਗਰ ਛਕ ਲਓ ਤੇ ਵੀ ਤੁਹਾਡੇ ਕੋਲ ਫਿਰ ਸਿੰਘੀ ਨਹੀਂ ਦਿਸਦੀ ਹੈ ਭਰਥਰੀ ਨੇ ਕਿਹਾ ਤੇ ਨਾਦ ਨਹੀਂ ਤੁਹਾਡੇ ਕੋਲ ਸਿੰਘੀ ਤੇ ਨਾਦ ਕਿਹੜੇ ਨੇ ਤੁਹਾਡੇ ਕੋਲ? ਜੇ ਬਾਕੀ ਦੇ ਚਿੰਨ੍ਹ ਦੱਸਿਆ ਇਹ ਵੀ ਦੱਸੋ ਮਹਾਰਾਜ, ਫਿਰ ਦੱਸ ਦੇਣ।
ਸਿੰਘੀ ਸ਼ਬਦ ਸਦਾ ਧੁਨ ਸੋ ਹੈ।
ਇਹ ਭਾਈ ਪਿੱਛੇ ਵੀ ਬਹੁਤ ਵਾਰ ਆ ਲਿਆ ਵੀ ਗੰਗਾ ਜਿਹੜਾ ਹੈ ਨਾ, ਇਹਨੂੰ ਜਾਣੀ ਸਿੰਘੀ ਨਾ ਬਣ ਜਾਏ, ਗਗਾ ਨਾ ਬਣ ਜਾਏ, ਸਿੰਘੀ ਗੰਗਾ। ਕਹਿੰਦੇ ਜਿਹੜਾ ਹਮੇਸ਼ਾ ਹੀ ਗੁਰਾਂ ਦੇ ਸ਼ਬਦ ਉਪਦੇਸ਼ ਦੀ ਜਿਹੜੀ ਧੁਨ ਧੁਨੀ, ਨਾਮ ਦੀ ਧੁਨ ਜਿਹੜੀ ਹਿਰਦੇ ਜਾਗ ਹਿਰਦੇ ਹਰ 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 ਧੁਨ ਉਪਜੀ, ਹਿਰਦੇ ਦੇ ਅੰਦਰ ਜਿਹੜੀ ਇਹ ਧੁਨ ਸ਼ਬਦ ਦੀ ਪੈਦਾ ਹੋ ਗਈ, ਸੋਹੈ ਸੋਭਨੀਕ ਹੋਣੀ ਹੈ। ਭਾਵ ਆ ਵੀ ਜਿਹੜਾ ਅਜਪਾ ਜਾਪ ਚੱਲਣਾ ਹੈ। ਕਹਿੰਦੇ ਭਾਈ ਇਹੀ ਸਾਡੀ ਸਿੰਘੀ, ਇਹ ਬਾਜਾ ਹੈ, ਸਿੰਘ ਦਾ ਬਾਜਾ ਇਹੀ ਹੈ ਸਾਡਾ। ਅਤੇ ਜਿਹੜੀ ਨਾਦ ਦੀ ਗੱਲ ਕਰਦੇ ਹਾਂ ਉਹ ਵੀ ਦੱਸਦੇ ਹਾਂ।
ਅਹਨਿਸ ਪੂਰੈ ਨਾਦੰ,
ਤੇ ਇਹ ਕਹਿੰਦੇ ਵੀ ਜਿਹੜਾ ਰਾਤ ਦਿਨ ਨਾਦੰ ਦਾ ਨਾ ਆਦੰ, ਵਿਆਕਰਨ ਅਨੁਸਾਰ ਬਣਦਾ ਆਦੰ ਆਦ ਤੋਂ ਰਹਿਤ ਹੈ ਜਿਹੜਾ ਬ੍ਰਹਮ। ਅਹਨਿਸ ਰਾਤ ਦਿਨ ਚਿੱਤ ਦੀ ਬਿਰਤੀ ਨੂੰ ਜੋੜ ਕੇ ਉਸ ਨੂੰ ਤੇ ਪੂਰੇ ਪੂਰਨ ਪੂਰਨ ਰੂਪ ਕਰਕੇ ਜਿਹੜਾ ਜਾਣਿਆ ਇਹ ਸਾਡਾ ਨਾਦ ਵੱਜ ਰਿਹਾ, ਇਹ ਨਾਦ ਦਾ ਬਾਜਾ ਹੈ। ਸੋ ਇਸ ਕਰਕੇ ਸੰਸਾਰ ਦਾ ਆਦੰ 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 ਹੈ, ਸੰਸਾਰ ਦਾ ਮੁੱਢ ਹੈ। ਨਾ ਆਦੰ, ਜਿਹਦਾ ਆਦ ਕੋਈ ਨਹੀਂ ਉਹ ਪਰਮੇਸ਼ਵਰ ਹੈ। ਆਦਿ ਨਾ ਅੰਤ ਆ ਸਦਾ ਬੇਅੰਤ। ਫਿਰ ਪ੍ਰਸ਼ਨ ਨੇ ਪ੍ਰਸ਼ਨ ਕੀਤਾ, ਸਾਡੇ ਕੋਲ ਇੱਕ ਠੂਠਾ ਹੁੰਦਾ ਹੈ, ਇਹ ਅੱਧਾ ਕੁ ਜਿਹੜੀ ਅੱਧੀ ਚੀਪੀ ਵੱਡੀ ਹੁੰਦੀ ਹੈ, ਖੱਪਰ ਹੁੰਦਾ, ਖੁੱਲ੍ਹਾ ਹੁੰਦਾ ਨਾ ਬਿਲਕੁਲ, ਵੀ ਆਟਾ ਉਟਾ ਪੈਣ ਦੇ ਵੇਲੇ ਡੁੱਲੇ ਨਾ, ਉਹਦੇ 'ਚ ਭੋਜਨ ਪਾ ਕੇ ਉਹਦੇ 'ਚ ਕੰਦ ਮੂਲ ਖਾ ਕੇ ਖਾਂਦੇ ਹੁੰਦੇ ਆ, ਜਿਵੇਂ ਖਾਲਸੇ ਨੇ ਬਾਟੇ ਲਿਖੇ ਹੋਏ ਨੇ। ਇਸੇ ਕਰਕੇ ਉਹਨਾਂ ਨੇ ਭਾਈ ਇਹ ਇਸ ਤਰ੍ਹਾਂ ਦਾ ਰੱਖਿਆ ਹੋਇਆ। ਫਿਰ ਦੂਸਰਾ ਇੱਕ ਡੰਡਾ ਹੁੰਦਾ ਸਾਡੇ ਕੋਲ, ਤਿੰਨ ਪੂਰੀਆਂ ਵਾਲਾ, ਸਰੀਰ 'ਤੇ ਵਿਭੂਤੀ ਮਲੀ ਹੁੰਦੀ ਹੈ। ਤਿੰਨ ਚੀਜ਼ਾਂ ਆਏ, ਫਿਰ ਇਹ ਵੀ ਦੱਸੋ ਜਿੱਥੇ ਹੋਰ ਦੱਸੀਆਂ ਹਨ, ਤੁਹਾਡੇ ਕੋਲ ਕਿਹੜੇ ਚਿੰਨ੍ਹ ਨੇ ਇਹ, ਕਿਹੜੀ ਵਿਭੂਤੀ ਹੈ, ਕਿਹੜਾ ਖੱਪਰ ਹੈ, ਕਿਹੜਾ ਡੰਡਾ ਹੈ? ਹੁਣ ਮਹਾਰਾਜ ਇਹ ਦੱਸਦੇ ਹਨ, ਉੱਤਰ ਦਿੰਦੇ ਨੇ।
ਪਤ ਵਿਚਾਰ ਗਿਆਨ ਮਤ ਡੰਡਾ।
ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੇ ਜੋਗੀ, ਜਿਹੜੇ ਬ੍ਰਹਮ ਦੀ ਵਿਚਾਰ ਰੂਪੀ ਤਾਂ ਸਾਡੇ ਕੋਲ ਪਤ ਪਾਤਰ ਹੈ, ਜਿਹੜੀ ਵਿਚਾਰ ਰੂਪੀ ਪਾਤਰ ਹੈ ਸਾਡੇ ਕੋਲ। ਤੁਸੀਂ ਆ ਲੋਕਾਂ ਦਾ ਮੰਗਿਆ ਆਟਾ ਪਾਉਂਦੇ ਹਾਂ ਤੇ ਅਸੀਂ ਵਿਚਾਰ ਪਾਏ ਹੋਏ, ਵਿਚਾਰ ਰੂਪੀ ਭਾਂਡਾ ਸਾਡੇ ਕੋਲ, ਉਹਦੇ 'ਚ ਗਿਆਨ ਦਾ ਗਿਆਨ ਦੀ ਵਸਤੂ ਪਾਉਂਦੇ ਹਾਂ, ਨਾਮ ਦੀ ਵਸਤੂ ਪਾਉਂਦੇ ਹਾਂ, ਉਹ ਛਕਦੇ ਹਾਂ, ਅਖੰਡ ਕੀਰਤਨ ਦਿਨ ਭੋਜਨ ਚੂਰਾ। ਵਿਚਾਰ ਰੂਪੀ ਸਾਡੇ ਕੋਲ ਪਤ ਪਾਤਰ ਹੈ, ਅਤੇ ਮਤ ਬੁੱਧੀ ਦੇ ਅੰਦਰ ਸਰੂਪ ਦਾ ਜਿਹੜਾ ਗਿਆਨ ਬੋਧ ਰੂਪੀ, ਇਹ ਡੰਡਾ ਸੋਟਾ ਫਕੜਿਆ ਹੋਇਆ ਹੈ, ਇਹ ਫੜਿਆ ਸੋਟਾ, ਗਿਆਨ ਦਾ ਸੋਟਾ ਸਾਡੇ ਕੋਲ, ਤੇ ਤੁਸੀਂ ਦੂਏ ਡੰਡੇ 'ਚ ਕੀ ਫਿਰਦੇ ਹੋ? ਡੰਡੇ ਦੇ ਨਾਲ ਤੁਸੀਂ ਯੋਗੀਆਂ ਨੇ ਡੰਡੇ ਕਿਉਂ ਫੜੇ ਹੈ? ਉਹਦੇ ਮਤਲਬ ਵੀ ਕੋਈ ਕੁੱਤਾ ਲੱਤ ਨਾ ਪਾੜ ਦੇਵੇ, ਕੁੱਤਿਆਂ ਤੋਂ ਰੱਖਿਆ ਕਰਨ ਵਾਸਤੇ ਹੈ, ਜਾਂ ਕੋਈ ਪਸ਼ੂ ਮਾਰਨ ਨਾ ਪੈ ਜਾਵੇ, ਡੰਡੇ ਤੋਂ ਡਰ ਜਾਂਦਾ ਪਸ਼ੂ, ਜਾਂ ਸੱਪ ਠੂਹਾਂ ਕਿਤੇ ਕੋਈ ਇਸ ਤਰ੍ਹਾਂ ਦਾ ਕੋਈ ਸੱਪ ਹੀ ਨਾ ਗਲ ਪੈ ਜਾਏ, ਉਹਦੇ ਕਰਕੇ ਰੱਖਦੇ ਹੋ? ਕਹਿੰਦੇ ਹਾਂ। ਕਹਿੰਦੇ ਇਸੇ ਤਰ੍ਹਾਂ ਅਸੀਂ ਗਿਆਨ ਦਾ ਡੰਡਾ ਰੱਖਿਆ ਹੋਇਆ, ਭੇਦਵਾਦੀ ਜਿਹੜੇ ਪਸ਼ੂ ਕਿਤੇ ਉਹ ਨਾ ਸਿੰਘ ਮਾਰਨ, ਤਰਕਾਂ ਮਾਰਨ ਰੂਪ, ਸ਼ੁਭ ਗੁਣਾਂ ਰੂਪੀ ਹਰਿਆਵਲਾਂ ਨੂੰ, ਜਿਹੜੇ ਸ਼ੁਭ ਗੁਣਾਂ ਦੀ ਹਰਿਆਵਲ ਹੈ ਉਹਨੂੰ ਨਾ ਕਿਤੇ ਚਰ ਜਾਣ ਇਹ ਪਸ਼ੂ, ਲੋਭ ਰੂਪੀ ਕੁੱਤਿਆਂ ਦੇ ਦੰਦ ਭੰਨਣ ਵਾਸਤੇ, ਤੇ ਬੁੱਧੀ ਦੇ ਚ ਗਿਆਨ ਦੀਆਂ ਜੁਗਤੀਆਂ ਜਿਹੜੀਆਂ ਹਨ ਇਹੀ ਡੰਡਾ ਫੜਿਆ ਹੋਇਆ ਸਾਡਾ, ਤੇ ਕਾਮ ਕ੍ਰੋਧ ਆਦਿ ਦੇ ਸੱਪ ਮਾਰਨ ਵਾਸਤੇ। ਅੱਗੇ ਦੱਸਦੇ ਹਨ,
ਵਰਤਮਾਨ ਵਿਭੂਤੰ,
ਵਰਤਮਾਨ ਹੁਣ ਦੇ ਸਮੇਂ ਵਿੱਚ ਪ੍ਰਸੰਨ ਰਹਿਣਾ, ਜੋ ਹੋ ਰਿਹਾ ਠੀਕ ਹੈ, ਜੋ ਪਿੱਛੇ ਗੁਜ਼ਰ ਗਿਆ ਸਮਾਂ ਉਹਨੂੰ ਯਾਦ ਹੀ ਨਾ ਕਰਨਾ, ਲੰਘ ਗਿਆ ਉਹਨੂੰ ਯਾਦ ਕਰਕੇ ਕੀ ਕਰੋਗੇ? ਯਾਦ ਕਰਕੇ ਤੜਫਣਾ ਹੁੰਦਾ, ਜਿਵੇਂ ਦਾਣਾ ਭੱਠ 'ਤੇ ਭੁੱਜਦਾ, ਐਂ ਮਨ ਭੁੱਜਦਾ ਕਈ ਪੁਰਾਣੀਆਂ ਗੱਲਾਂ ਯਾਦ ਕਰਕੇ, ਇਹ ਬਹੁਤ ਘਾਟੇ ਵਾਲੀ ਗੱਲ ਹੈ। ਮਹਾਰਾਜ ਕਹਿੰਦੇ ਅਸੀਂ ਭਾਈ ਨਾ ਤਾਂ ਬੀਤੇ ਹੋਏ ਸਮੇਂ ਦੀਆਂ ਚੇਤਵਣੀਆਂ ਕਰਦੇ, ਆਪਣੇ ਮਨ 'ਚ ਘਬਰਾਹਟ ਲਿਆਉਂਦੇ ਹਾਂ, ਅਤੇ ਨਾ ਉਹ ਜੋ ਹੁਣ ਚੱਲ ਰਿਹਾ ਵਰਤਮਾਨ ਸਮੇਂ ਦੇ ਵਿੱਚ, ਇਹਦੀ ਵੀ ਕੋਈ ਘਬਰਾਹਟ ਨਹੀਂ ਕਰਨੀ ਚਾਹੀਦੀ, ਅਤੇ ਆਉਣ ਵਾਲੇ ਸਮੇਂ ਦੀ ਅਸੀਂ ਚਿੰਤਾ ਨਹੀਂ ਕਰਦੇ ਵੀ ਆਉਣ ਵਾਲੇ ਸਮੇਂ ਕੀ ਹੋਊਗਾ, ਕਈ ਆਉਣ ਵਾਲੇ ਸਮੇਂ 'ਚ ਕਿਹੋ ਜਿਹਾ ਸਮਾਂ ਹੋਊਗਾ, ਕਈ ਸੋਚੀ ਜਾਂਦੇ ਮੇਰਾ ਬੁਢਾਪਾ ਆ ਗਿਆ, ਪਤਾ ਨਹੀਂ ਕਿਵੇਂ ਰਲੂੰਗਾ, ਕਿਵੇਂ ਪ੍ਰਾਣ ਨਿਕਲਣਗੇ, ਕੀ ਹੋਊਗਾ। ਇਹ ਵੀ ਇੱਕ ਜਦ ਬਣੀ ਹੈ। ਉਹ ਤਾਂ ਪਹਿਲਾਂ ਹੀ ਲਿਖਿਆ ਪਿਆ ਵੀ ਆਹ ਹੋਊਗਾ, ਜੇ ਰੁਲ ਕੇ ਮਰਨਾ ਤਾਂ ਰੁਲ ਕੇ ਮਰੇਗਾ, ਜੇ ਪਰਿਵਾਰ ਨੇ ਸਾਂਭਣਾ ਤਾਂ ਸਾਂਭ ਲੈਣਗੇ, ਤਾਂ ਤੇਰੇ ਕਰਮਾਂ ਦੀ ਗੱਲ ਹੈ। ਇਹ ਭਾਈ ਕਹਿੰਦੇ ਇਸ ਪ੍ਰਕਾਰ ਅਸੀਂ ਜੋਗੀ ਸਾਡੇ ਕੋਲ ਇਹ ਚਿੰਨ ਵਰਤਮਾਨ ਸਮੇਂ ਦੇ ਵਿੱਚ ਪਏ ਹਾਂ, ਪ੍ਰਸੰਨ ਹਾਂ। ਬੀਤੇ ਸਮੇਂ ਦੇ ਵਿੱਚ ਉਹਦਾ ਪਛਤਾਵਾ ਕੋਈ ਨਹੀਂ, ਆਉਣ ਵਾਲੇ ਸਮੇਂ ਦੀ ਚਿੰਤਾ ਕੋਈ ਨਹੀਂ, ਮਸਤ ਰਹਿੰਦੇ ਹਾਂ, ਵਾਹਿਗੁਰੂ ਵਿੱਚ ਜੁੜੇ ਰਹਿਣਾ ਹੈ। ਇਹ ਅਸਾਂ ਨੇ ਵੀ ਭੂਤੰ ਇਹ ਸਵਾਹ ਮਲੀ ਹੋਈ ਹੈ। ਅਤੇ ਫਿਰ ਉਸਨੇ ਇਹ ਮਹਾਰਾਜ ਤੁਹਾਡੀ ਰਾਹ ਰੀਤ ਫਿਰ ਮੈਨੂੰ ਉਸ ਨਹੀਂ ਸਮਝ ਆਈ। ਅਤੇ ਵਰਤਮਾਨ ਵਿਭੂਤੰਗ ਇਹ ਮਹਾਰਾਜ ਨੇ ਦੱਸਦੀ ਵੀ ਆਹ ਵਿਭੂਤੀ ਆ ਸਾਡੀ, ਤੁਸੀਂ ਸਵਾਹ ਮਲ ਕੇ ਅਹੀ ਜਿਹੀ ਸ਼ਕਲ ਬਣਾ ਲੈਂਦੇ ਹੋ ਭੂਤਾਂ ਵਰਗੀ, ਨਿਆਣੇ ਵੀ ਡਰ ਜਾਂਦੇ ਲੋਕਾਂ ਦੇ। ਅਤੇ ਹੁਣ ਆਹ ਵਿਭੂਤੀ ਧਿਆਨ ਕੀ ਕਰੇ ਵਿਭੂਤ, ਅਸੀਂ ਤਾਂ ਆਹ ਵਿਭੂਤੀ ਮਲੀ ਹੋਈ ਹੈ। ਫਿਰ ਉਹ ਕਹਿੰਦਾ ਮਹਾਰਾਜ ਤੁਹਾਡੀ ਰਾਹ ਰੀਤ ਕਿਹੜੀ ਹੈ? ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ,
ਹਰ ਕੀਰਤ ਰਹਿ ਰਾਸ ਹਮਾਰੀ।
ਹਰੀ ਪਰਮੇਸ਼ਰ ਦੀ ਕੀਰਤ, ਕੀਰਤਨ ਭਗਤੀ ਹੀ ਹਮਾਰੀ ਸਾਡੀ ਰਹਿ ਰਾਸ ਰਹੁ ਰੀਤੀ ਹੈ। ਇਸ ਕਰਕੇ ਇਹ ਤੂੰ ਰਹੁ ਰੀਤੀ ਪਿੱਛੇ ਤਾਂ ਇਹ ਸਾਡੀ ਰਹੁ ਰੀਤ ਹੈ।
ਗੁਰਮੁਖ ਪੰਥ ਅਤੀਤੰ,
ਤੇ ਗੁਰਮੁਖ ਦਾਈ ਧਾਰਨ ਕਰਕੇ ਗੁਰਾਂ ਦੁਆਰਾ ਸਭ ਤੋਂ ਅਤੀਤੰ ਅਸੰਗ ਹੋਏ ਹਾਂ। ਜੋ ਗੁਰਾਂ ਦੁਆਰਾ ਤਿੰਨ ਗੁਣਾਂ, ਇਹ ਤ੍ਰੈ ਗੁਣ ਜਿਹੜੇ ਨੇ, ਸਾਰਾ ਸੰਸਾਰ ਤਿੰਨਾਂ ਗੁਣਾਂ ਦੀ ਲਪੇਟ ਵਿੱਚ ਹੈ। ਤ੍ਰੈ ਗੁਣੀ ਪ੍ਰਪੰਚ ਤੋਂ ਅਤੀਤ ਤਿਆਗੀ ਹੋ ਗਏ ਹਾਂ। ਇਹੋ ਹੀ ਸਾਡਾ ਪੰਥ ਜਿਹੜਾ ਭੇਖ, ਜਿਹੜੇ ਤੁਸੀਂ ਪੰਥੀ ਬਣੇ ਫਿਰਦੇ ਹੋ, ਇਹ ਹੈ ਮਜ਼ਬ ਸਾਡਾ, ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਹੈ ਇਹ ਸਾਡਾ।
ਸਗਲੀ ਜੋਤ ਹਮਾਰੀ ਸਮਿਆ,
ਇਹ ਕਹਿੰਦੇ ਮਹਾਰਾਜ ਸਾਡਾ ਆਈ ਪੰਥ ਜਿਹੜਾ ਹੈ ਉਹ ਪੰਥ ਦੀ ਸੰਗਿਆ ਹੈ, ਸਾਡੀ ਆਈ ਪੰਥ ਦੀ ਸੰਗਿਆ ਹੈ। ਤੇ ਤੁਹਾਡੇ ਪੰਥ ਦੀ ਸੰਗਿਆ ਹੈ ਕੋਈ? ਤਾਂ ਮਹਾਰਾਜ ਨੇ ਉੱਤਰ ਦੇ ਵੀ ਕਿਹਾ ਸਗਲੀ ਜੋਤ ਹਮਾਰੀ ਸਮਿਆ, ਜਿਹੜੇ ਨਾਨਾ ਪ੍ਰਕਾਰ ਦੇ, ਜਿਹੜੀ ਨਾਨਾ ਬਹੁਤ ਪ੍ਰਕਾਰ ਦੇ ਅਨੇਕੰ ਅਨੰਤ ਵਰਨ ਰੰਗਾਂ ਵਿੱਚ, ਖੱਤਰੀ ਬ੍ਰਹਮਣ ਸੂਦ ਵੈਸ ਆਦਿ, ਇਹ ਸਗਲੀ ਸਾਰੀ ਸ੍ਰਿਸ਼ਟੀ ਵਿੱਚ ਜੋ ਪਰਮੇਸ਼ਰ ਦੀ ਜੋਤ ਜੋਤੀ ਆਈ ਹੋਈ ਹੈ, ਤੇ ਇਹ ਜਿਹੜੀ ਜੋਤ ਹੈ ਸਾਰਿਆਂ ਦੇ ਵਿੱਚ ਆਈ ਹੋਈ ਹੈ, ਇਹੀ ਹਮਾਰੀ ਸਾਡੀ ਸਮਿਆ ਕੀ ਸੰਗਿਆ, ਇਹੀ ਸਾਡੀ ਸੰਪਰਦਾ, ਇਹੀ ਸਾਡੀ ਸਮਿਆ ਕਹੀਏ ਬੈਰਾਗਣ ਹੈ। ਉਹ ਬੈਰਾਗਣ ਹੁੰਦੀ ਹੈ ਜਦੋਂ ਕਿਤੇ ਜੋਗੀ ਥੱਕ ਜਾਣ, ਬਾਹਾਂ ਦੋਨੇ ਉੱਪਰ ਰੱਖ ਕੇ ਠੋਡੀ ਉਹ ਤੋਂ ਲਾ ਕੇ, ਤੇ ਉਹ ਇਸ ਤਰ੍ਹਾਂ ਬਣੀ ਹੁੰਦੀ ਹੈ, ਹੇਠਾਂ ਡੰਡਾ ਹੁੰਦਾ, ਉੱਪਰ ਤੇ ਫੱਟੀ ਹੁੰਦੀ ਹੈ। ਜਿੰਨਾ ਕੁ ਜੋਗੀ ਨੂੰ ਚਾਹੀਦਾ ਹੈ, ਜਿੰਨੀਆਂ ਬਾਹਾਂ ਲੰਮੀਆਂ ਨੇ ਉਹਨਾਂ ਨੂੰ ਉਹ ਵੱਧ ਬਣਾ ਲੈਂਦੇ ਆ, ਉਹਨੂੰ ਬੈਰਾਗਣ ਕਹਿੰਦੇ ਨੇ। ਇਹ ਸਾਡੀ ਸਮਿਆ ਸੰਗਿਆ, ਸੰਗਿਆ ਦਾ ਅਰਥ ਹੋ ਗਿਆ ਇਹ ਸਮਿਆ ਬੈਰਾਗਣ ਹੈ, ਟਿਕ ਟਿਕੀ ਹੈ ਜਿਹਦੇ ਉੱਪਰ ਬਾਹਾਂ ਧਰ ਕੇ ਬੰਦਗੀ ਕਰਨ ਵੇਲੇ ਸਮਾਧੀ ਲਾਉਂਦੇ ਆ। ਤੇ ਇਸ ਪ੍ਰਕਾਰ ਕਹਿੰਦੇ ਭਾਈ ਇਹ ਚੰਨਣ ਸਾਡੇ। ਪਰਥਰੀ ਹੈਰਾਨ ਰਹਿ ਗਿਆ, ਕਹਿੰਦਾ ਮਹਾਰਾਜ ਵੀ ਹੁਣ ਸਮਝ ਆ ਗਈ ਵੀ ਅਸਲ ਤਾਂ ਇਹਨਾਂ ਚਿੰਨਾਂ ਨਾਲ ਹੀ ਮੁਕਤੀ ਹੋ ਸਕਦੀ ਹੈ, ਜਿਹੜੇ ਸਾਡੇ ਵਾਲੇ ਕਹਿੰਦੇ ਤਾਂ ਹੀ ਤਾਂ ਭੜਕਦਾ ਫਿਰਦਾ ਤੂੰ, ਇੰਨੀ ਲੰਮੀ ਉਮਰ ਹੋ ਗਈ ਤੇਰੀ ਤੇ ਫਿਰ ਵੀ ਤੈਨੂੰ ਪ੍ਰਾਪਤੀ ਨਹੀਂ ਹੋ, ਇਹਦਾ ਕਾਰਨ ਕਿ ਗੁਣ ਨਹੀਂ ਧਾਰਨ ਕੀਤੇ, ਭੇਖ ਧਾਰਨ ਕਰ ਲਿਆ ਹੈ।
ਨਾਨਾ ਵਰਨ ਅਨੇਕਾਂ,
ਨਾਨਾ ਵਰਨ ਜਿਹੜੇ ਅਨੇਕਾਂ ਵਰਨ, ਅਨੇਕਾਂ ਜਿਹੜੇ ਵਰਨ, ਨਾਨਾ ਵਰਨ ਅਨੇਕੰ, ਉਹਦੇ ਚ ਕਿਹੜੇ ਵਰਨ ਸੀ? ਨਾਨਾ ਵਰਨ ਸੀ ਜਿਹੜੇ ਖੱਤਰੀ ਬ੍ਰਹਮਣ ਸ਼ੂਦ ਵੈਸ ਆਦਿ। ਦੁਬਾਰੇ ਬੋਲੋ ਜੀ ਸਾਰਾ, ਕਿਉਂਕਿ ਅਨਵੀਂ ਰੀਤ ਹੈ।
ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ,
ਜਿਹੜੇ ਨਾਨਾ ਬਹੁਤ ਪ੍ਰਕਾਰ ਦੇ ਅਨੇਕੰ ਅਨੰਤ ਵਰਨ ਰੰਗਾਂ ਵਿੱਚ, ਨਾਨਾ ਵਰਨ ਅਨੇਕੰ, ਖੱਤਰੀ ਬ੍ਰਹਮਣ ਸੂਦ ਵੈਸ, ਇਹ ਸਗਲੀ, ਫਿਰ ਹੁਣ ਸਗਲੀ ਤੋਂ ਅਰਥ ਸ਼ੁਰੂ ਹੋਊਗਾ। ਸਗਲੀ ਸਾਰੀ ਸ੍ਰਿਸ਼ਟੀ ਵਿੱਚ ਜੋ ਪਰਮੇਸ਼ੁਰ ਦੀ ਜੋਤ ਆਈ ਹੋਈ ਸਮਝੀ ਹੈ, ਇਹੋ ਹਮਾਰੀ ਸਾਡੀ ਸਮਿਆ ਸੰਗਿਆ ਸੰਪਰਦਾ, ਸੰਗਿਆ ਵੈਰਾਗਣ ਜਿਹਦੇ ਟਿਕ ਟਿਕੀ, ਜਿਹਦੇ ਉੱਤੇ ਬਾਹਾਂ ਧੱਕ ਕੇ ਜੋਗੀ ਥੱਕਣ ਤੋਂ ਬਾਅਦ ਭਜਨ ਬੰਦਗੀ ਕਰਦੇ, ਇਹ ਸਾਡੀ ਐਸੀ ਹੈ, ਇਹ ਸਾਡੀ ਸੰਗਿਆ ਹੈ, ਇਹ ਸਾਡੀ ਰਹੁ ਰੀਤ ਹੈ, ਤੇ ਇਹ ਸਾਡੀ ਭਾਈ ਵੈਰਾਗਣ ਹੈ ਜਿਹੜੀ ਜੋਗੀਆਂ ਕੋਲ ਵੈਰਾਗਣ ਹੁੰਦੀ ਹੈ। ਪਰਥਰੀ ਹੈਰਾਨ ਰਹਿ ਗਿਆ, ਕਹਿਣ ਲੱਗਿਆ ਮਹਾਰਾਜ ਇਹ ਤਾਂ ਚਿੰਨ ਦਿਖਾਵੇ ਮਾਤਰੇ ਹੋਏ ਫਿਰ ਸਾਡੇ ਵਾਲੀ ਤਾਂ। ਕਹਿੰਦੇ ਚਲੋ ਭੇਖ ਦਾ ਹੁੰਦਾ, ਪਹਿਚਾਣ ਹੁੰਦੀ ਹੈ ਇਹ, ਵਿਦਿਆਰਥੀ ਦੀ ਵਰਦੀ ਜਿਹੜੀ ਹੈ ਉਹ ਆਪਣੇ ਸਕੂਲ ਦਾ ਪ੍ਰਤੀਕ ਹੁੰਦੀ ਹੈ, ਕਿਹੜੇ ਸਕੂਲ ਦਾ ਸਾਡੇ ਸਕੂਲ ਦੀ ਅਖਿਆ ਵਰਦੀ। ਇਹ ਤਾਂ ਉੱਪਰ ਤੋਂ ਦੇਖਣ ਵਾਸਤੇ ਲੋਕਾਂ ਨੂੰ ਸਮਝ ਆ ਜਾਏ ਅਤੇ, ਪਰ ਇਹ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਨਹੀਂ ਹੈ। ਉਹਦੇ 'ਚ ਵੀ ਇੱਕ ਵਾਰਤਾ ਐਸੀ ਸੀ ਵੀ ਇੱਕ ਮਹਾਤਮਾ ਜਿਹਨੇ ਭੇਖ ਨਹੀਂ ਸੀ ਪਾਇਆ ਹੋਇਆ, ਬੰਦਗੀ ਵਾਲਾ ਸੀ ਉਹ, ਬਹੁਤ ਵੱਡਾ ਜਿਹਦੇ ਵਿੱਚ ਬੜੀ ਵੱਡੀ ਕਮਾਈ ਸੀ ਉਸਦੀ, ਉਹ ਗ੍ਰਿਸਤੀ ਨੇ ਕਿਤੇ ਆਮ ਬੰਦਾ ਸਮਝ ਕੇ ਨਿਰਾਦਰ ਕਰ ਦਿੱਤਾ। ਫਿਰ ਪਰਮਾਤਮਾ ਨੇ ਇਹ ਨਿਆਂ ਕੀਤਾ, ਕਹਿੰਦੇ ਭਾਈ ਜਿਹੜਾ ਬੰਦਗੀ ਵਾਲਾ ਮਹਾਂਪੁਰਸ਼ ਹੈ, ਜੇ ਉਹ ਭੇਖ ਨਾ ਪਾਵੇ ਗ੍ਰਿਸਤੀ ਉਹਦਾ ਨਿਰਾਦਰ ਕਰੇ ਤਾਂ ਉਹਦਾ ਪਾਪ ਗ੍ਰਿਸਤੀ ਨੂੰ ਹੀ ਲੱਗੇ, ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ ਸੀ। ਅਤੇ ਤੁਸੀਂ ਭਾਈ ਇਹ ਲਿਬਾਸ ਧਾਰਨ ਕਰਕੇ ਰੱਖੋ। ਇਸ ਤਰ੍ਹਾਂ ਤਾਂ ਚੱਲੀ ਸੀ ਇਹ ਵਿਚਾਰ। ਤੋ ਮਹਾਰਾਜ ਸਾਹਿਬ ਜੀ ਅੱਗੇ ਦੱਸਦੇ ਹਨ,
ਕਹੋ ਨਾਨਕ ਸੁਣ ਭਰਥਰ ਜੋਗੀ।
ਮਹਾਰਾਜ ਕਹਿੰਦੇ ਹੇ ਭਰਥਰੀ ਜੋਗੀ, ਤੂੰ ਸਾਡੀ ਗੱਲ ਨੂੰ ਚੰਗੀ ਤਰ੍ਹਾਂ ਸੁਣ, ਧਿਆਨ ਦੇ ਨਾਲ। ਇਹ ਯੋਗ ਹੈ
ਪਾਰ ਬ੍ਰਹਮ ਲਿਵ ਏਕੰ।
ਤੇ ਭਾਈ ਸੁਣ, ਸੁਣਨਾ ਕਰ। ਕਹੋ ਨਾਨਕ ਸੁਣ ਭਰਥਰ ਜੋਗੀ, ਉਹ ਕੀ ਸੁਣਨਾ ਕਰ? ਪਾਰ ਬ੍ਰਹਮ ਲਿਵ ਏਕੰ, ਏਕੰ ਅਦਵੈਤ ਸਰੂਪ ਪਾਰ ਬ੍ਰਹਮ ਪਰਮੇਸ਼ਰ, ਜਿਹੜਾ ਪ੍ਰਕਿਰਤੀ ਕਰਕੇ ਜਿਹਦਾ ਪਾਰ ਉਰਾਰ ਨਹੀਂ ਹੈ, ਪ੍ਰਕਿਰਤੀ ਤੋਂ ਪਰੇ ਹੈ, ਉਹਦੇ 'ਚ ਲਿਵ ਬਿਰਤੀ ਨੂੰ ਇੱਕ ਰਸ ਲਾਉਣਾ ਕਰ, ਕਿਉਂਕਿ ਇਹਦੀ ਬਿਰਤੀ ਜੋੜਨ ਦੇ ਨਾਲ ਉਸ ਇੱਕ ਦਾ ਹੀ ਰੂਪ ਹੋ ਜਾਈਦਾ ਹੈ। ਇਹ ਉਪਦੇਸ਼ ਦਿੱਤਾ, ਦੋ ਸ਼ਬਦ ਉਸੇ ਦੇ ਪ੍ਰਥਾਇਨ। ਉਸ ਤੋਂ ਬਾਅਦ ਫਿਰ ਜਿਹੜਾ ਸ਼ਬਦ ਸੁਣ ਲਿਆ ਪ੍ਰਥਰੀ ਨੇ, ਇਹ ਯੋਗੀਆਂ ਦੇ ਵਿੱਚ ਇੱਕ ਬੜੀ ਘਾਟ ਆ ਚੁੱਕੀ ਸੀ। ਉਹ ਕੀ ਕਰਦੇ? ਸ਼ਰਾਬ ਪੀਣ ਲੱਗੇ। ਇਹਨਾਂ ਦੇ ਬਹੁਤੇ ਮਤੇ ਸ਼ਰਾਬੀ, ਨਸ਼ਈ ਬਹੁਤੇ ਹੋ ਗਏ, ਅਤੇ ਉਹਨੂੰ ਪਤਾ ਤਾਂ ਹੈ ਨਹੀਂ ਸੀ। ਉਹਨੇ ਆਪਣੀ ਜਾਨ ਦੇ ਵਿੱਚ ਸਵਾਗਤ ਕਰਨ ਵਾਸਤੇ ਉਹ ਸ਼ਰਾਬ ਦਾ ਪਿਆਲਾ ਲਿਆ ਕੇ ਰੱਖ ਦਿੱਤਾ। ਕਹਿੰਦਾ ਮਹਾਰਾਜ ਤੁਸੀਂ ਵੀ ਛਕੋ ਅਤੇ ਮੈਂ ਵੀ ਛਕਦਾ। ਮਹਾਰਾਜ ਕਹਿੰਦੇ ਕੀ ਹੈ ਇਹ? ਕਹਿੰਦਾ ਜੀ ਅੰਗੂਰਾਂ ਦੀ ਬਣੀ ਹੋਈ ਸ਼ਰਾਬ ਹੈ। ਕਹਿੰਦੇ ਪਰ ਸਰੀਰ ਤੁਹਾਡੀ ਮੱਤ ਮਾਰੀ ਗਈ, ਮੈਂ ਤਾਂ ਗ੍ਰਿਸਤੀਆਂ ਨੂੰ ਨਹੀਂ ਪੀਣ ਦਿੰਦਾ, ਵੀ ਮਾੜੀ ਚੀਜ਼ ਹੈ, ਤੂੰ ਜੋਗੀ ਹੋ ਕੇ ਸ਼ਰਾਬ ਪੀਣਾ, ਤੂੰ ਬਹੁਤ ਮਾੜੀ ਚੀਜ਼ ਹੈ, ਜ਼ਿੰਦਗੀ ਬਰਬਾਦ। ਕਹਿੰਦਾ ਜੀ ਮਸਤੀ ਬੜੀ ਆਉਂਦੀ ਹੈ। ਕਹਿੰਦੇ ਮਸਤੀ ਨਾਮ ਦੀ ਚਾੜ, ਪੋਸਤ ਭੰਗ ਅਫੀਮਤ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ ਨਸ਼ਿਆਂ ਦੀ ਖੁਮਾਰੀ ਚਾੜਨੀ। ਇਸ ਕਰਕੇ ਮਹਾਰਾਜ ਸਾਹਿਬ ਜੀ ਉਹਨੂੰ ਕਹਿਣ ਲੱਗੇ ਵੀ ਜੇ ਅਸਲੀ ਸ਼ਰਾਬ ਪੀਵੇਂ, ਇਹ ਤਾਂ ਸਵੇਰ ਦੀ ਪੀਤੀ ਸ਼ਾਮ ਨੂੰ ਉਤਰ ਜਾਂਦੀ ਹੈ, ਸ਼ਾਮ ਦੀ ਪੀਤੀ ਸਵੇਰ ਨੂੰ ਉਤਰ ਜਾਂਦੀ ਹੈ, ਸਰੀਰ ਟੁੱਟਦਾ। ਲੈ ਉਹਦੀ ਮਸਤੀ ਇਹੀ ਜਿਹਾ ਜਿਹੜੀ ਕਦੇ ਫਿਰ ਉਹ ਮਸਤੀ ਆਈ ਹੋਈ ਜਾਏਗੀ ਨਹੀਂ ਤੇਰੇ ਕੋਲੋਂ ਕਦੇ। ਕਹਿੰਦਾ ਜੀ ਉਹ ਕਿਹੜੀ ਸ਼ਰਾਬ ਹੈ? ਅਤੇ ਉਹ ਦੱਸੋ ਫਿਰ, ਜਿਵੇਂ ਯੋਗ ਦੇ ਚਿੰਨ੍ਹ ਦੱਸਿਆ ਵੀ ਉਹਦੇ 'ਚ ਗੁੜ ਕਿਹੜਾ ਪੈਂਦਾ, ਉਹਦੇ 'ਚ ਧਾਵੇ ਦੇ ਫੁੱਲ ਕਿਹੜੇ ਪੈਂਦੇ ਨੇ, ਉਹ ਕੱਢੀ ਦੀ ਕਿਵੇਂ ਹੈ, ਭੱਠੀ ਕਿਹੜੀ ਹੈ, ਪੋਚਾ ਕਿਹੜਾ ਲਾਇਆ ਜਾਂਦਾ, ਉਹ ਕਿਵੇਂ ਰਸ ਚੋਂਦਾ ਉਹਦੇ ਵਿੱਚੋਂ, ਇਹ ਫਿਰ ਸਾਰੀਆਂ ਗੱਲਾਂ ਦੱਸੋ। ਫਿਰ ਪਿਆਲਾ ਕਿਹੜਾ ਜਿਹਦੇ 'ਚ ਪਾ ਕੇ ਪੀਤੀ ਜਾਂਦੀ ਹੈ? ਮਹਾਰਾਜ ਕਹਿੰਦੇ ਸਾਰਾ ਕੁਛ ਹੀ ਦੱਸਾਂਗੇ, ਜਿਵੇਂ ਚਿੰਨ੍ਹ ਦਾ ਦੱਸਿਆ ਇਹ ਵੀ ਦੱਸ ਦਿੰਦੇ ਹਾਂ। ਸ਼ਰਾਬ ਦੇ ਪ੍ਰਕਰਨ ਵਿੱਚ ਫਿਰ ਮਹਾਰਾਜ ਨੇ ਜੋਗੀ ਪਰਥਰੀ ਦੀ ਸ਼ਰਾਬ ਛਡਾਉਣ ਵਾਸਤੇ, ਨਖਿੱਧ ਨਸ਼ਾ ਛਡਾਉਣ ਵਾਸਤੇ, ਮਹਾਰਾਜ ਕਹਿੰਦੇ ਪਹਿਲਾਂ ਤਾਂ ਡੋਲਦੇ ਇਹਨੂੰ ਪਿਆਲੇ ਨੂੰ, ਪਰੇ ਮਾਰ ਵਗਾ ਕੇ ਤੋੜਦੇ, ਇਹਦੇ 'ਚ ਹੈ ਕੀ ਹੈ, ਇਹਨਾਂ ਪੀਆਂ ਅੱਜ ਤੋਂ ਬਾਅਦ। ਇਤ ਮਦ ਪੀਤੇ ਨਾਨਕਾ ਬਹੁਤੇ ਖਟੀਏ ਵਿਕਾਰ, ਇਹ ਤਾਂ ਵਿਕਾਰਾਂ ਦਾ ਮੂਲ ਹੈ। ਉਸ ਵੇਲੇ ਫਿਰ ਮਹਾਰਾਜ ਸਾਹਿਬ, ਇਹ ਬੜੀਆਂ ਇਹਦੀਆਂ ਉਦਾਹਰਨਾਂ ਨੇ, ਅਤੇ ਉਹਦੇ 'ਚ ਸਮਾਂ ਵੀ ਨਹੀਂ ਹੈ ਹੁਣ ਆਪਾਂ ਇਹਦੇ 'ਤੇ। ਬੜੀ ਨਿਖੇਧ ਚੀਜ਼ ਹੈ, ਜਿਹੜੇ ਲੋਕ ਕਹਿੰਦੇ ਜੀ ਇਹਦੇ ਗੁੜ ਪੈਂਦਾ, ਕਿੱਕਰ ਦਾ ਸੱਕ ਪੈਂਦਾ, ਪਾਣੀ, ਤਿੰਨੇ ਚੀਜ਼ਾਂ ਨਾ, ਅਤੇ ਫਿਰ ਇਸ ਤਰ੍ਹਾਂ ਤਾਂ ਦੋ ਚੀਜ਼ਾਂ ਇਕੱਠੀਆਂ ਕਰਕੇ, ਹੁਣ ਸ਼ਹਿਦ ਹੈ ਉਹ ਵੀ ਅੰਮ੍ਰਿਤ ਹੈ, ਘੀ ਹੈ ਜਿਹੜਾ ਉਹ ਵੀ ਅੰਮ੍ਰਿਤ ਹੈ, ਦੋਨਾਂ ਨੂੰ ਇੱਕ ਸਾਰ ਇਕੱਠਾ ਕਰਕੇ ਰਲਾ ਲਈਏ, ਬਰਾਬਰ ਦਾ ਹੋਵੇ, ਕਿਸੇ ਕੁੱਤੇ ਨੂੰ ਖਿਲਾ ਕੇ ਦੇਖ ਲਿਓ, ਥੋੜ੍ਹੇ ਚਿਰ ਦੇ ਵਿੱਚ ਜਦੇ ਮ੍ਰਿਤੂ ਨੂੰ ਪ੍ਰਾਪਤ ਹੋ ਜਾਊ, ਜ਼ਹਿਰ ਬਣ ਜਾਂਦੀ ਹੈ। ਇਸੇ ਤਰ੍ਹਾਂ ਇਹ ਚੀਜ਼ਾਂ ਮਿਲਾ ਕੇ ਜ਼ਹਿਰ ਬਣੀਆਂ ਇਹ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਸ਼ਰਾਬ ਪੀਣੀ ਹੈ ਤਾਂ ਫਿਰ ਨਾਮ ਦੀ ਉਹ ਨਸ਼ਾ ਕਰ ਜਿਹੜਾ ਨਾਮ ਦਾ ਨਸ਼ਾ ਹੈ। ਇਸੇ ਕਰਕੇ ਮਹਾਰਾਜ ਸਾਹਿਬ ਨੇ ਆਪਣੇ ਖਾਲਸੇ ਨੂੰ ਕਿਹਾ, ਜਿਹੜੇ 52 ਬਚਨ ਸੀ, ਨਸ਼ਾ ਕੇਵਲ ਅੰਨ ਕਾ ਹੀ ਕਰਨਾ। ਦੁਨਿਆਵੀ ਨਸ਼ੇ ਦੀ ਗੱਲ, ਅੰਨ ਦੇ ਵਿੱਚ ਵੀ ਥੋੜ੍ਹੀ ਸੁਸਤੀ ਹੈ ਨਾ। ਤੋ ਇਸ ਵਰਕੇ ਫਿਰ ਮਹਾਰਾਜ ਸਾਹਿਬ ਨੇ ਸ਼ਰਾਬ ਦੇ ਪ੍ਰਕਰਨ ਦੁਆਰਾ ਦੱਸਦੇ ਹਨ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਅਗਲਾ ਫਿਰ ਭਰਥਰੀ ਦੇ ਪ੍ਰਾਹੀਂ ਉਚਾਰਨ ਕੀਤਾ।
ਗੁੜ ਕਰ ਗਿਆਨ ਧਿਆਨ ਕਰ ਧਾਵੈ।
ਹੇ ਜੋਗੀ, ਗੁਰੂ ਸਾਹਿਬ ਜੀ ਦਾ ਜਿਹੜਾ ਗਿਆਨ ਬੋਧ ਹੈ ਅਤੇ ਉਹ ਗਿਆਨ ਰੂਪ ਬੋਧ ਰੂਪੀ ਗੁੜ ਪਾਉਣਾ ਕਰ ਇਹ ਪਾਉਣਾ ਕਰੀਏ। ਪਰਮੇਸ਼ੁਰ ਦਾ ਜਿਹੜਾ ਧਿਆਨ ਚਿੰਤਨ ਕਰਨਾ ਹੈ ਇਹ ਧਾਵੇ ਮੂਹੇ ਦੇ ਫੁੱਲ ਇਹਦੇ ਚ ਜਿਹੜਾ ਨਸ਼ੀਲਾ ਪਦਾਰਥ ਇਹਦੇ ਵਿੱਚ ਫੁੱਲਾਂ ਦਾ ਰਸ ਉਹ ਨਸ਼ੀਲਾ ਹੁੰਦਾ ਹੈ ਜੋ ਸ਼ਰਾਬ ਨੂੰ ਇਹ ਸ਼ਰਾਬ ਦਾ ਪ੍ਰਸਿੱਧ ਮਸਾਲਾ ਗਿਣਿਆ ਗਿਆ ਹੈ ਇਹ ਪਾਉਣਾ ਕਰੀਏ। ਇਹ ਹੈ ਅਸਲ ਦੇ ਵਿੱਚ
ਕਰ ਕਰਨੀ ਕਸ ਪਾਈ ਹੈ
ਕਰ ਕਰੀਏ ਜੋ ਭਗਤੀ ਰੂਪੀ ਕਰਨੀ ਕਮਾਈ ਕਰ ਕਰਨੀ ਹੈ ਇਹ ਕਸ ਕਸੀਦਨ ਕਿੱਕਰ ਦਾ ਛਿੱਲੜ ਉਹ ਇਹਦੇ ਚ ਪਾਈਏ ਪਾਉਣਾ ਕਰੇ ਜਿਹੜੀ ਕਰਨੀ ਕਰਨੀ ਹੈ ਭਗਤੀ ਦੀ ਕਰਨੀ ਕਰਨੀ ਹੈ ਤੁਸੀਂ ਦੂਸਰਾ ਸੱਕ ਚ ਕੀ ਫਿਰਦੇ ਹੋ। ਅੱਗੇ ਹੋਰ ਦੱਸਦੇ ਨੇ
ਪਾਠੀ ਭਵਨ ਪ੍ਰੇਮ ਕਾ ਪੋਚਾ
ਸਾਰੇ ਭਵਨ ਜਗਤ ਨੂੰ ਨਾਸ਼ਵਾਨ ਜਾਣਨਾ ਇਹ ਜਾਣਨ ਰੂਪੀ ਪਾਠੀ ਭੱਠੀ ਕਰਕੇ ਭੱਠੀ ਦੇ ਵਿੱਚ ਕੀ ਹੈ ਸਭ ਕੁਛ ਫੂਕ ਦਿੱਤਾ ਜਾਂਦਾ ਹੈ ਜਿਹੜਾ ਕਿ ਲੱਕੜਾਂ ਲਾ ਦਿਓ ਪਾਥੀਆਂ ਲਾ ਦਿਓ ਫੂਸ ਲਾ ਦਿਓ ਫੂਕੀ ਜਾਂਦੀ ਹੈ। ਜਿਹੜੀ ਇਸ ਤਰ੍ਹਾਂ ਦੀ ਬਿਰਤੀ ਹੈ ਨਾਸ਼ਵਾਨ ਚੜ੍ਹ ਲਿਆ ਸਾਰਾ ਨਾਸ ਹੋ ਗਿਆ ਇਹ ਗਿਆਨ ਦੀ ਅਗਨੀ ਇਹ ਭੱਠੀ ਕਰਕੇ ਜੀਵਾਂ ਦੇ ਵਿੱਚ ਪਰਮੇਸ਼ੁਰ ਦੀ ਜਿਹੜੀ ਜੋਤ ਆਈ ਹੋਈ ਜਾਣੀ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਅਤੇ ਉਹ ਜਿਹੜਾ ਇਹ ਪ੍ਰੇਮ ਪਿਆਰ ਦਾ ਪੋਚਾ ਲੇਪਨ ਕੀਤਾ ਹੋਇਆ ਭੱਠੀ ਜਦੋਂ ਤਿਆਰ ਕਰਦੇ ਨਾ ਭਾਂਡੇ ਆਲੇ ਦੁਆਲੇ ਫਿਰ ਪੋਚਾ ਲਾਉਂਦੇ ਆ ਚੰਗੀ ਤਰ੍ਹਾਂ ਮਿੱਟੀ ਦਾ ਪੋਚਾ ਲਾਉਂਦੇ ਆ ਜਾਂ ਭਾਂਡੇ ਦੇ ਉੱਤੇ ਫਿਰ ਪਾਣੀ ਪਾਉਂਦੇ ਆ ਵੀ ਉੱਪਰ ਤੋਂ ਜਦੋਂ ਠੰਡਾ ਪੈਂਦਾ ਉਹਦੇ 'ਚ ਉਹ ਜਲਦੀ ਨਿਕਲਦੇ ਆ ਰਸ 'ਚ ਹੁੰਦਾ ਅਤੇ ਉੱਪਰ ਇਸ ਪ੍ਰਕਾਰ ਦੇ ਇਹ ਢੰਗ ਤਰੀਕੇ ਸੁਣੀ ਦਿਆ ਇਹਨਾਂ ਦੇ ਵੀ ਉਹਦੇ ਉੱਪਰ ਤਸਲਾ ਰੱਖਿਆ ਉਹਦੇ 'ਚ ਪਾਣੀ ਪਾ ਦਿੱਤਾ ਗਰਮ ਹੋ ਗਿਆ ਫਿਰ ਬਦਲ ਦਿੱਤਾ ਉਹਦਾ ਮਤਲਬ ਇਹ ਸ਼ਰਾਬ ਜਲਦੀ ਨਿਕਲਦੀ ਰਹੇ। ਕਹਿੰਦੇ ਇੱਧਰ ਪ੍ਰੇਮ ਜਿਹੜਾ ਪ੍ਰੇਮ ਹੈ ਇਹਦਾ ਪੋਚਾ ਲੇਪਨ ਕੀਤਾ ਹੈ
ਇਤ ਰਸ ਅਮਿਓ ਚੁਆਈਐ
ਇਤ ਇਸ ਤਰੀਕੇ ਨਾਲ ਬ੍ਰਹਮਾਨੰਦ ਰੂਪੀ ਅਮਿਓ ਅੰਮ੍ਰਿਤ ਰਸ ਚੁਆਈਐ ਚੋ ਆਉਂਦਾ ਹੈ
ਬਾਬਾ ਮਨ ਮਤਵਾਰੋ ਨਾਮ ਰਸ ਪੀਵੈ
ਬਾਬਾ ਬਜ਼ੁਰਗ ਪਰਥਰੀ ਨਾਥ ਇਹ ਅੰਮ੍ਰਿਤ ਨਾਮ ਰੂਪੀ ਰਸ ਨੂੰ ਪੀਵੈ ਪੀਂਦਾ ਹੈ ਜਿਹੜਾ ਤੇ ਇਹ ਪੀਂਦਾ ਮਨ ਹਿਰਦਾ ਤੇ ਆਤਮਾ ਆਤਮ ਬਛੈਣੀ ਇਹ ਜਿਹੜਾ ਜਿਹੜਾ ਨਾਮ ਰਸ ਨੂੰ ਪੀ ਲੈਂਦਾ ਤੇ ਪੀਣਾ ਕਰਦਾ ਤੇ ਉਹਦਾ ਮਨ ਹਿਰਦਾ ਆਤਮ ਪਛਾਣੀ ਮਤਵਾਰੋ ਮਤ ਵਾਲਾ ਹੋ ਜਾਂਦਾ ਹੈ ਇਸ ਪ੍ਰਕਾਰ ਦੀ ਪ੍ਰਾਪਤੀ ਹੁੰਦੀ ਹੈ ਮਸਤੀ ਨਾਮ ਦੀ ਚੜ੍ਹਦੀ ਹੈ
ਸਹਿਜ ਰੰਗ ਰਚ ਰਹਿਆ
ਸਹਿਜ ਸੁਭਾਵ ਕੀ ਰੰਗ ਆਨੰਦ ਸਰੂਪ ਵਿੱਚ ਰਚ ਰਚਿਆ ਰਹਿਆ ਰਹਿੰਦਾ ਹੈ ਉਹ ਫਿਰ ਪ੍ਰਸ਼ਨ ਕਰਦਾ ਹੈ ਮਹਾਰਾਜ ਜੇਕਰ ਅਸੀਂ ਉਹ ਜਿਹੜੀ ਸ਼ਰਾਬ ਤਿਆਰ ਕਰਦੇ ਹਾਂ ਹਰੇ ਜਾਂ ਸੰਧੂਰੀ ਆਦਿ ਰੰਗ ਦੀ ਸ਼ਰਾਬ ਕੱਢਣੀ ਹੋਵੇ ਨਾ ਉਹਦੇ ਵਿੱਚ ਅਸੀਂ ਉਸੇ ਰੰਗ ਦੀ ਪੋਟਲੀ ਸੁੱਟ ਦਿੰਦੇ ਹਾਂ ਉਹ ਹਰੇ ਰੰਗ ਦੀ ਵੀ ਸ਼ਰਾਬ ਹੋ ਜਾਂਦੀ ਹੈ ਅਤੇ ਜਿਸ ਤਰ੍ਹਾਂ ਦਾ ਰੰਗ ਪਾਉਣਾ ਹੋਵੇ ਸੰਧੂਰੀ ਵੀ ਹੋ ਜਾਂਦੀ ਹੈ ਅਤੇ ਤੁਸੀਂ ਤੁਹਾਡੇ ਕੋਲ ਪੋਟਲੀ ਹੈਗੀ ਇਸ ਤਰ੍ਹਾਂ ਦੀ ਮਹਾਰਾਜ ਕਹਿੰਦੇ ਸਾਰਾ ਕੁਛ ਹੈ। ਮਹਾਰਾਜ ਸਾਹਿਬ ਨੇ ਫਿਰ ਅਗਲੀ ਤੁਕ ਉਚਾਰਨ ਕੀਤੀ
ਅਹਿਨਿਸ ਬੰਨੀ ਪ੍ਰੇਮ ਲਿਵ ਲਾਗੇ
ਹੇ ਜੋਗੀ ਅਹਿਨਿਸ ਰਾਤ ਦਿਨ ਪ੍ਰੇਮ ਪਿਆਰ ਜਿਹੜਾ ਵਾਹਿਗੁਰੂ ਦਾ ਉਹਦੇ ਸਹਿਤ ਵਾਹਿਗੁਰੂ ਵਿੱਚ ਲਿਵ ਬਿਰਤੀ ਲਾਗੀ ਲੱਗੀ ਹੋਈ ਹੈ ਤਾਂ ਇਹੋ ਹੀ ਸਾਨੂੰ ਬੰਨੀ ਇਹ ਰੰਗਤ ਚੜ੍ਹੀ ਹੋਈ ਹੈ ਇਸ ਸ਼ਰਾਬ ਨੂੰ ਜਿਹੜੇ ਨਾਮ ਰੂਪੀ ਸ਼ਰਾਬ ਹੈ ਇਹਨੂੰ ਪ੍ਰੇਮ ਦੀ ਰੰਗਣ ਚੜ੍ਹੀ ਹੋਈ ਹੈ ਭਾਵ ਇਹ ਰੰਗ ਦੀ ਸੰਧੂਰੀ ਪੋਟਲੀ ਇਹੀ ਪਾਈ ਹੋਈ ਹੈ ਅਸੀਂ ਇਹ ਹੈ ਸਾਡਾ ਤਰੀਕਾ
ਸ਼ਬਦ ਅਨਹਦ ਗਹਿਆ
ਸ਼ਬਦ ਬ੍ਰਹਮ ਦਾ ਗਹਿਆ ਗ੍ਰਹਿਣ ਕਰਨਾ ਇਹੋ ਹੀ ਸਾਡਾ ਅਨਹਦ ਹੱਦ ਤੋਂ ਰਹਿਤ ਸ਼ਬਦ ਵੱਜਦਾ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ
ਪੂਰਾ ਸਾਚ ਪਿਆਲਾ ਸਹਿਜੇ
ਇਹ ਪਰਥਰੀ ਜੋਗੀ ਜਾਂ ਇਸ ਨੂੰ ਸਾਰਾ ਹੀ ਬੋਲੋ ਜੀ ਤੁਕ ਇਹ
ਪੂਰਾ ਸਾਚ ਪਿਆਲਾ ਸਹਿਜੇ ਤਿਸਹ ਪੀ ਆਏ ਜਾ ਕਹੋ ਨਦਰ ਕਰੇ
ਹੇ ਪਰਥਰੀ ਜੋਗੀ ਜਾ ਕਹੋ ਕਿਉਂਕਿ ਅਨਮੇਰੀ ਤੇ ਜਾ ਜਿਸ ਨੂੰ ਕਹੋ ਤਾਂ ਹੀ ਪਰਮੇਸ਼ੁਰ ਕਿਰਪਾ ਨਦਰ ਦ੍ਰਿਸ਼ਟੀ ਕਰਦਾ ਹੈ ਉਹਦੇ ਤਾਂ ਹੀ ਪੂਰਾ ਪੂਰਨ ਸਾਚ ਸੱਚਾ ਬ੍ਰਹਮਾਨੰਦ ਰੂਪੀ ਸ਼ਰਾਬ ਦਾ ਪਿਆਲਾ ਕਟੋਰਾ ਇਹ ਸਹਿਜ ਸੁਭਾਵਕ ਹੀ ਪਿਆਲਾ ਦਿੰਦਾ ਹੈ
ਅੰਮ੍ਰਿਤ ਕਾ ਵਪਾਰੀ ਹੋਵੇ
ਹੇ ਪਰਥਰੀ ਜੋਗੀ ਜਿਹੜਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਰੂਪੀ ब्रह्मानंद दा व्यापारी बणज करन वाला होवे हो जावे।
क्या मद छूछै भाउ धरे,
जेड़ा एदा व्यापारी बन जावे फिर ओ तुहाडे छूछे तुच्छ मात्र आ जेड़े तुसी चक्की फिरदे हो, घटिया शराब दियां बोतलां चक्की फिरदे हो, प्याले चक्की फिरदे हो, ते फिर एदे क्या की भाउ प्रेम करेगा। नाम दा व्यापारी ए निखित वस्तुआं च प्रेम नहीं करदा है, तां शराबी दे कोल नहीं बहिंदा, शराब वाले भांडे च खाण पीण नूं तैयार नहीं हुंदा, तुसीं आप पी जाने हो। ते एक रब दी पूजा दा मंदर है, इहदे च माड़ियां चीजां नहीं पाई दियां, मंदर दे अंदर कोई माड़ी चीज नहीं रखते, सुगंधी वालियां रखते हैं, चाहे मंदिर होवे मस्जिद होवे, इह रब दी पूजा दा स्थान है, जिहड़ी साडी देह है इहदे च कोई माड़ी चीज नहीं पाई दी।
गुर की साखी अमृत बाणी,
धन गुरु नानक साहब महाराज कहिंदे गुर सतगुरां दी जिहड़ी अमृत मृत्यु तों रहत करन वाली इह जिहड़ी बाणी है, इहदी साखी सिख्या प्राप्त हुई है जिहड़ी।
पीवत ही परवान पया,
इह अमृत नाम रस नूं पीवत पीने करके पीण सार ही प्रवान सफले भया हो जाईदा है।
दर दर्शन का प्रीतम होवे,
ये जोगी जड़े हिरदे रूपी दर द्वारे विच संसार दे दर अंदर जां साध संगत रूपी दर ओदे अंदर परमेश्वर दे दर्शन दीदारियां दा जेड़ा प्रीतम प्यारा हो जावे ते ओ दसदे हन।
मुक्त बैकुंठ करे क्या,
उसने मुक्ति ते बैकुंठ स्वर्ग लोक आदि दा बैकुंठ दियां मुक्तियां सलोक समीप सरूप स्वैज उस नूं क्या की करे करना है, भाव उन्हां ने ए मुक्तियां आदि दी भी लोड़ नहीं समझी। कई बैकुंठ नाही लवे लागे, मुक्त बपड़ी पी दिया ग्ञानी त्यागे, उह तां त्याग दिंदा इन्हां नूं। इस करके राज ना चाहूं मुक्त ना चाहूं मन प्रीत चरण कमलारे, ओदी इह अवस्था हो जांदी है।
सिफती रत्ता सद बैरागी,
जिहड़ा परमेश्वर दी सिफती सिफत करन दे विच रत्ता रंगिया होया है सद हमेशा ही संसार वलों बैरागी उपराम रहिंदा है।
जुआ जन्म न हारे,
ओ विषयां रूपी जुए दे विच अपना मनुखा जन रूपी बाजी नहीं हारदा, फिर ਇਹ ਜੂਏ ਦੀ ਖੇਡ ਹੈ ਜਿਹੜੇ ਵਿਸ਼ੇ ਵਿਕਾਰ ਹਨ।
ਕਹੋ ਨਾਨਕ ਸੁਣ ਭਰਥਰ ਜੋਗੀ,
ਸਤਿਗੁਰੂ ਜੀ ਕਥਨ ਕਰਦੇ ਭਰਥਰੀ ਜੋਗੀ ਸੁਣ ਸੁਣਨਾ ਕਰ।
ਖੀਵਾ ਅੰਮ੍ਰਿਤ ਧਾਰ,
ਤੇ ਉਹ ਇਉਂ ਫਿਰ ਖੀਵਾ ਅੰਮ੍ਰਿਤ ਰੂਪ ਨਾਮ ਨੂੰ ਧਾਰ ਕੇ ਖੀਵਾ ਮਸਤ ਹੋ ਜਾਂਦਾ ਹੈ। ਇਹਦੇ ਚ ਭਰਥਰ ਦੇ ਅਰਥ ਕੀ ਹੈ, ਕਹਿੰਦੇ ਤੂੰ ਨਾਂ ਤਾਂ ਭਰਥਰੀ ਰਖਾਈ ਬੈਠਾ ਤੇ ਸੁਣ ਤੇਰੇ ਤੇਰੇ ਨਾਂ ਦਾ ਅਰਥ ਕੀ ਹੈ। ਮਹਾਰਾਜ ਉਹਦੇ ਨਾਂ ਦਾ ਵੀ ਉਹਨੂੰ ਸਮਝਾਉਂਦੇ ਹੈ। ਥਰ ਦਾ ਅਰਥ ਹੈ ਥਲ ਥਾਂ, ਕਹਿੰਦੇ ਟਿਕਾਣਾ, ਥਾਂ ਨੂੰ ਜਿਹੜਾ ਨਾਮ ਦੁਆਰਾ ਭਰ ਭਰਨਾ ਉਹ ਹੋ ਸਕਦਾ ਭਰਥਰੀ। ਕਹਿੰਦੇ ਨਾਮ ਤੋਂ ਤਾਂ ਹਿਰਦਾ ਖਾਲੀ ਪਿਆ ਤੇਰਾ, ਇਸ ਕਰਕੇ ਜਿਹੜਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵੇ ਬ੍ਰਹਮਾਨੰਦ ਨੂੰ ਧਾਰਨ ਕਰ ਲਵੇ, ਧਾਰਾ ਧਾਰਨ ਕਰਦਾ ਹੈ ਭਾਵ ਬ੍ਰਹਮਾਕਾਰ ਬਿਰਤੀ ਹੋਣੀ ਹੈ, ਇਹਦੇ ਵਿੱਚ ਮਸਤ ਹੋਣਾ। ਖੀਵਾ ਅੰਮ੍ਰਿਤ ਬੋਲੋ ਜੀ, ਖੀਵਾ
ਖੀਵਾ ਅੰਮ੍ਰਿਤ ਧਾਰ,
ਤੇ ਇਸ ਕਰਕੇ ਫਿਰ ਜਿਹੜਾ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਬ੍ਰਹਮਾਨੰਦ ਨੂੰ ਧਾਰੇ ਧਾਰਨ ਕਰਨਾ, ਬ੍ਰਹਮਾਕਾਰ ਬਿਰਤੀ ਹੋਣੀ ਹੈ, ਇਹਦੇ ਵਿੱਚ ਖੀਵਾ ਮਸਤ ਹੋਣਾ ਕਰੀਏ। ਕਹਿੰਦੇ ਇਹ ਹੈ ਅਸਲੀ ਮਸਤੀ, ਤੇ ਅਜਿਹੀ ਅਸੀਂ ਬ੍ਰਹਮਾਨੰਦ ਰੂਪੀ ਸ਼ਰਾਬ ਪੀਂਦੇ, ਤੂੰ ਵੀ ਇਹ ਪੀ ਤਾਂ ਕਿ ਤੇਰਾ ਭਲਾ ਹੋਵੇ। ਭਰਥਰੀ ਕਿਰਤ ਕਿਰਤ ਹੋ ਗਿਆ, ਨਮਸਕਾਰ ਕੀਤੀ, ਕਹਿਣ ਲੱਗਾ ਮਹਾਰਾਜ ਗੁਰੂ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਨੂੰ। ਇਸ 84 ਸਿੱਧਾਂ ਦੇ ਵਿੱਚ 2-3 ਕੁ ਸੀ ਜਿਹੜੇ ਬਹੁਤ ਗੁਰਮੁਖ ਸੁਭਾਅ ਦੇ ਹੋਏ, ਫਿਰ ਇਸੇ ਭਰਥਰੀ ਨੇ ਜਾ ਕੇ ਫਿਰ ਸਿੱਧਾਂ ਨੂੰ ਦੱਸਿਆ ਸੀ ਵੀ ਤਪਾ ਜੀ ਆ ਰਹੇ ਨੇ, ਮੈਂ ਉਹਨਾਂ ਨੂੰ ਮਿਲਣੇ ਆ, ਨਿਰਾਦਰ ਨਾ ਕਰਿਓ, ਉਹਨਾਂ ਦੇ ਕੋਲੋਂ ਖੱਟ ਲਓ ਜੇ ਖੱਟੀ ਹੁੰਦੀ ਹੈ ਵੀ ਮੈਂ ਤਾਂ। ਉਹ ਕਹਿੰਦੇ ਵੀ ਇਹ ਤਾਂ ਯੋਗ ਤੋਂ ਡਿੱਗ ਪਿਆ, ਜਿਹੜਾ ਹੋਰੇ ਗੱਲਾਂ ਕਰਨ ਲੱਗ ਗਿਆ, ਕਿਸੇ ਦੇ ਪ੍ਰਭਾਵ ਹੇਠ ਆ ਗਿਆ। ਭਰਥਰੀ ਮੰਨੀ ਤਾਂ ਨਹੀਂ ਸੀ ਉਹਨਾਂ ਨੇ ਗੱਲ, ਪਰ ਇਉਂ ਹੋਏ ਭਰਥਰੀ ਗੁਰੂ ਕਾ ਸਿੱਖ ਬਣ ਗਿਆ ਸੀ। ਇਸ ਤੋਂ ਅੱਗੇ ਫਿਰ ਜਿਹੜਾ ਅਗਲਾ ਸ਼ਬਦ ਹੈ ਉਹ ਸਤਿਗੁਰੂ ਮਹਾਰਾਜ ਜਦੋਂ ਏਮਨਾਬਾਦ ਵਿੱਚ ਗਏ ਹੈ ਤੇ ਉੱਥੇ ਸ਼ਬਦ ਹੈ ਕਿਹਨਾਂ ਹਾਲਾਤਾਂ ਦੇ ਵਿੱਚ ਹੈ, ਆਪਾਂ ਪਹਿਲਾਂ ਉਥਾਨ ਕਉ ਸ਼ਬਦ ਦੀ ਤੇ ਚਲੋ ਬੋਲੇ ਦਿਓ। ਆਸਾ ਮਹੱਲਾ ਪਹਿਲਾ, ਕਹੀ
ਆਸਾ ਮਹੱਲਾ ਪਹਿਲਾ,
ਇਹ ਜਿਹੜਾ ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਏਮਨਾਬਾਦ ਦੇ ਚੌਥੇ ਸ਼ਹਿਰ ਤੋਂ ਬਾਹਰ ਮਹਾਰਾਜ ਬੈਠੇ ਸੀ, ਹੋਰ ਫਕੀਰ ਗੋਬਿੰਦ ਲੋਕ ਰਲ ਗਏ ਨਾਲ, ਸਵੇਰ ਤੋਂ ਬੰਦਗੀ ਕਰਦੇ ਬੈਠਿਆਂ ਨੂੰ ਹੁਣ ਸ਼ਾਮ ਤੱਕ ਭੁੱਖ ਲੱਗ ਗਈ ਅਤੇ ਮਹਾਰਾਜ ਤੋਂ ਜਗਦੇ ਕਹਿਣ ਨਾਮ ਜਪੀ ਜਾਂਦੇ ਨੇ ਮਹਾਰਾਜ ਨੂੰ, ਮਹਾਰਾਜ ਨੇ ਵੀ ਨਹੀਂ ਕੁਛ ਛਕਿਆ ਸੀ, ਮਰਦਾਨੇ ਨੂੰ ਵੀ ਭੁੱਖ ਲੱਗੀ ਅਤੇ ਮਹਾਰਾਜ ਨੇ ਦੇਖਿਆ ਵੀ ਫਕੀਰਾਂ ਦੇ ਚਿਹਰੇ ਕਮਲਾ ਗਏ, ਕਹਿੰਦੇ ਫਕੀਰੋ ਤੁਹਾਡੇ ਚਿਹਰੇ ਕਮਲਾ ਗਏ, ਕਹਿੰਦੇ ਮਹਾਰਾਜ ਅੰਨ ਨਾ ਮਿਲਣ ਕਰਕੇ ਸਰੀਰ 'ਤੇ ਅਸਰ ਹੋਇਆ, ਕਹਿੰਦੇ ਚੰਗਾ ਤੁਸੀਂ ਹੈ ਸੰਤ ਲੋਕ ਵੀ ਤੁਸੀਂ ਕੋਈ ਨਹੀਂ, ਜੇ ਤੁਹਾਨੂੰ ਬੈਠਿਆਂ ਨੂੰ ਨਹੀਂ ਕਿਸੇ ਨੇ ਦਿੱਤਾ ਜਾ ਕੇ ਮੰਗ ਕੇ, ਤੁਸੀਂ ਭਾਈ ਪ੍ਰਸ਼ਾਦਾ ਛਕ ਲਓ, ਕੋਈ ਗੱਲ ਨਹੀਂ, ਗ੍ਰਿਸ਼ਤੀਆਂ ਦੇ ਦਰ 'ਤੇ ਬੰਦਗੀ ਕਰਨ ਵਾਲਾ ਪ੍ਰਸ਼ਾਦੇ ਦਾ ਹੱਕ ਰੱਖਦਾ ਹੈ, ਬੰਦਗੀ ਕਰ ਰਿਹਾ ਉਹਦਾ ਭਲਾ ਹੈ ਉਹਦਾ ਜਿਹੜਾ ਆਨੰਦ ਦਿੰਦਾ। ਮਰਦਾਨਾ ਕਹਿੰਦਾ ਮਹਾਰਾਜ ਮੈਂ ਵੀ ਜਾਵਾਂ ਨਾਲ, ਕਹਿੰਦੇ ਤੂੰ ਕੀ, ਕਹਿੰਦਾ ਮਹਾਰਾਜ ਮੈਨੂੰ ਵੀ ਤਾਂ ਭੁੱਖ ਲੱਗੀ ਹੈ, ਕਹਿੰਦੇ ਜਾ ਤੂੰ ਵੀ ਚਲਿਆ ਜਾ, ਮੇਰੇ ਵਾਸਤੇ ਲਿਆਉਣ ਦੀ ਲੋੜ ਨਹੀਂ। ਸਤਿਬਚਨ ਮਹਾਰਾਜ ਚਲੇ ਗਏ ਅਤੇ ਕਹਿੰਦੇ ਪਰ ਇੱਕ ਕੰਮ ਕਰੀ ਵੀ ਆਉਣ ਲੱਗੇ ਲਾਲੋ ਨੂੰ ਵੀ ਰੂਪ ਬੁਲਾ ਲਿਆਓ, ਕਹਿੰਦੇ ਸਤਿਬਚਨ ਮਹਾਰਾਜ ਚਲੇ ਗਏ। ਪਠਾਣਾ ਦੇ ਘਰ ਰੱਖਿਆ ਹੋਇਆ ਸੀ ਵਿਆਹ, ਸ਼ਰਾਬਾਂ ਪੀਤੀਆਂ ਹੋਈਆਂ, ਘੋੜੇ ਪਜਾਉਂਦੇ ਫਿਰਨ ਸ਼ਰਾਬੀ ਹਾਲ ਦੇ ਵਿੱਚ। ਉਹਨੇ ਜਾ ਕੇ ਜਦੋਂ ਮਰਦਾਨੇ ਨੇ ਆਵਾਜ਼ ਦਿੱਤੀ, ਉਹ ਜਿਹੜਾ ਸੀ ਘਰ ਵਾਲਾ ਗਾਲਾਂ ਕੱਢਣ ਲੱਗ ਗਿਆ ਮੂਹਰੇ, ਕਿੱਥੋਂ ਵਿਹਲੜ ਤੁਰੇ ਫਿਰਦੇ ਆ, ਨਰਾਦਰ ਨਹੀਂ ਸਾਧ ਸਿੰਘ ਜੀ, ਜੇ ਰੋਟੀ ਵਾਸਤੇ ਕੋਈ ਜਾਚਨਾ ਕਰੇ ਨਾ ਚਾਹੇ ਮੰਗਤਾ ਹੀ ਹੋਵੇ, ਕਦੀ ਨਹੀਂ ਨਾਦਰ ਕਰੀਦਾ, ਨਿਕਲ ਜਾਓ ਇੱਥੋਂ, ਗਾਲਾਂ ਕੱਢਣ ਲੱਗ ਗਿਆ। ਐਸਾ ਮੂਰਖ ਦੇਖਿਆ, ਆ ਕੇ ਮਰਦਾਨੇ ਨੂੰ ਧੱਕਾ ਮਾਰਿਆ ਅਤੇ ਮਰਦਾਨੇ ਨੂੰ ਸੱਟ ਲੱਗ ਗਈ, ਡਿੱਗ ਪਿਆ ਮਰਦਾਨਾ, ਫਕੀਰਾਂ ਦੇ ਵੀ ਚੋਟਾਂ ਲੱਗੀਆਂ, ਧੱਕੇ ਮਾਰ ਕੇ ਉੱਥੋਂ ਕੱਢ ਦਿੱਤਾ, ਰੋਟੀ ਤਾਂ ਕੀ ਦੇਣੀ ਸੀ ਨਿਰਾਦਰ ਕਰ ਦਿੱਤਾ। ਉਸੇ ਤਰ੍ਹਾਂ ਧੱਕੇ ਧੁੱਕੇ ਖਾ ਕੇ ਦੁਰਵਚਨ ਉਹਨਾਂ ਨੇ ਬੋਲੇ, ਤਨ ਮਨ ਕਰਕੇ ਦੁਖੀ ਹੋ ਕੇ ਫਕੀਰ ਵਾਪਸ ਆ ਗਏ, ਡਰ ਗਏ ਵਿਚਾਰੇ ਕਿਤੇ ਮਾਰ ਹੀ ਨਾ ਦੇਣ। ਇਹ ਭਾਈ ਲਾਲੋ ਨੂੰ ਬੁਲਾ ਲਿਆ, ਕਹਿੰਦੇ ਮਹਾਰਾਜ ਬੁਲਾਉਂਦੇ, ਕਹਿੰਦੇ ਬਾਹਰ ਬੈਠੇ, ਕਹਿੰਦੇ ਬਾਹਰ ਜਿੱਥੇ ਰੋੜੀ ਸਾਹਿਬ ਗੁਰਦੁਆਰਾ। ਸਤਿਗੁਰੂ ਮਹਾਰਾਜ ਸਾਹਿਬ ਜੀ ਵਾਪਸ ਜਲਦੀ, ਜਦੋਂ ਕਹਿੰਦੇ ਵੀ ਇੰਨੀ ਜਲਦੀ ਆ ਗਏ ਤੁਸੀਂ, ਵੀ ਗਏ ਅਤੇ ਆਏ। ਉਹਨਾਂ ਫਕੀਰਾਂ ਨੇ ਫਿਰ ਮਰਦਾਨੇ ਦੇ ਇੱਕ ਤਾਂ ਸੱਟਾਂ ਲੱਗੀਆਂ ਹੋਈਆਂ ਦਿਖਾਈਆਂ, ਮਹਾਰਾਜ ਕਹਿੰਦੇ ਮਰਦਾਨੇ ਇਹ ਕੀ ਹੋ ਗਿਆ, ਕਹਿੰਦਾ ਮਹਾਰਾਜ ਕੀ ਦੱਸੀਏ, ਰੋਟੀ ਦਾ ਕੀ ਦੇਣੀ ਸੀ ਸਮਾਂ, ਸਾਨੂੰ ਤਾਂ ਉਹਨਾਂ ਨੇ ਮਾਰਿਆ, ਸੱਟਾਂ ਮਾਰੀਆਂ। ਮਹਾਰਾਜ ਕਹਿੰਦੇ ਹੱਦ ਹੋ ਗਈ, ਰੋਟੀ ਨਹੀਂ ਦੇਣੀ ਸੀ ਨਾ ਦਿੰਦੇ, ਪਰ ਸੱਟਾਂ ਮਾਰਨ ਦਾ ਕਿਹਨੇ ਅਧਿਕਾਰ ਦਿੱਤਾ ਉਹਨਾਂ ਨੂੰ, ਕਹਿੰਦੇ ਮਹਾਰਾਜ ਹੰਕਾਰੀ ਨੂੰ। ਕਹਿੰਦੇ ਅੱਛਾ, ਫਿਰ ਹੰਕਾਰੀਆਂ ਦਾ ਇਲਾਜ ਤਾਂ ਰੱਬ ਹੀ ਕਰਦਾ ਹੁੰਦਾ ਹੈ। ਫਕੀਰਾਂ ਨੂੰ ਦੇਖਿਆ, ਫਕੀਰਾਂ ਦੇ ਸੱਟਾਂ ਲੱਗੀਆਂ। ਭਾਈ ਸੰਤੋਖ ਸਿੰਘ ਜੀ ਬੜਾ ਪਿਆਰਾ ਵਚਨ ਲਿਖਦੇ ਨੇ ਉੱਥੇ, ਫਿਰ ਕਹਿੰਦੇ ਸੁਣ ਲਈ ਸਾਰੀ ਗੱਲ, ਸੁਣਤ ਅਵਗਿਆ ਸੰਤਨ ਕੇਰੀ, ਸੰਤਾਂ ਦਾ ਨਿਰਾਦਰ ਕਾਹਨੂੰ ਸਹਿਣ ਕਰਦਾ ਰੱਬ, ਆਪਣੇ ਸੰਤ ਤੁਧ ਖਰੇ ਪਿਆਰੇ, ਪਿਆਰੇ ਨੇ ਸੰਤ ਬੰਦਗੀ ਕਰਦੇ ਹੈ। ਸੁਣਤ ਅਵਗਿਆ ਸੰਤਨ ਕੇਰੀ, ਰਿਸ ਉਪਜੀ ਮਨ ਮਾਹੇ ਕਨੇਰੀ। ਮਨ ਦੇ ਵਿੱਚ ਫਿਰ ਰੋਸ ਪੈਦਾ ਹੋ ਗਿਆ, ਕਹਿਣ ਲੱਗੇ ਵੀ ਇਹ ਬਹੁਤ ਮਾੜਾ ਕੰਮ ਕੀਤਾ ਹੈ। ਤੇਸ਼ਨ ਲਾਲੋ ਸਨਮੁਖ ਵੈਸਾ, ਲਾਲੋ ਬੈਠਾ ਸੀ ਕੋਲ ਸਾਹਮਣੇ, ਤੇ ਸੋ ਕਹਿਓ ਸ਼ਬਦ ਮੁਖ ਐਸਾ, ਉਹਨੂੰ ਫਿਰ ਮੁਖਾਤਬ ਕਰਕੇ ਤਲੰਗ ਰਾਗ ਦੇ ਵੀ ਸ਼ਬਦ ਉਚਾਰਨ ਕੀਤਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇ ਲਾਲੋ, ਪਾਪ ਕੀ ਜੰਜਲੈ ਕਾਬਲ ਹੁੰਤਾਇਆ, ਜੋਰੀ ਮੰਗੈ ਦਾਨ ਬੇ ਲਾਲੋ। ਇਹ ਸ਼ਬਦ ਉਚਾਰਨ ਕੀਤਾ। ਲਗਭਗ ਉੱਥੋਂ 50 ਕੋਹਾਂ ਤੋਂ ਬਾਬਰ ਉਤਰਿਆ ਹੋਇਆ ਸੀ, ਏਮਨਾਬਾਦ ਕੰਨੀ ਨੂੰ ਰੁੱਖ ਹੋ ਗਿਆ ਫਿਰ ਉਹਦਾ। ਮਹਾਰਾਜ ਦਾ ਬਚਨ ਕਰਨ ਦੀ ਦੇਰ ਸੀ, ਸੰਸਾਰ ਦੇ ਮਾਲਕ ਦਾ ਚੜ੍ਹਾਈ ਕੀਤੀ, ਸ਼ਹਿਰ ਵਾਸੀਆਂ ਦਾ ਬੁਰਾ ਹਾਲ ਕਰ ਦਿੱਤਾ। ਮਹਾਰਾਜ ਸਾਹਿਬ ਜੀ ਉਹ ਰੋੜੀ ਸਾਹਿਬ ਵਾਲੇ ਅਸਥਾਨ ਤੇ ਬੈਠੇ ਸੀ ਤੇ ਭਾਈ ਲਾਲੋ ਨੂੰ ਕਹਿੰਦੇ ਤੂੰ ਇੱਥੋਂ ਫਲਾਣੇ ਥਾਂ ਤੇ ਇੱਕ ਸੁੱਕਾ ਤਲਾਇਆ, ਜਾ ਤੂੰ ਆਪਣਾ ਬਚਾਅ ਕਰ ਲੈ, ਤੂੰ ਮੇਰਾ ਸਿੱਖ ਹੈ। ਇੱਕ ਬ੍ਰਾਹਮਣ ਸੀ, ਉਹਦਾ ਵੀ ਮਹਾਰਾਜ ਨੇ ਪ੍ਰਸੰਗ ਆਉਂਦੇ ਨੇ, ਚਲੋ ਫਿਰ ਆ ਜਾਣਗੇ ਤੇ ਆਪਾਂ ਅੱਗੇ ਸ਼ਬਦ ਦੇ ਅਰਥਾਂ ਦੀ ਵਿਚਾਰ ਕਰਨੀ ਹੈ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਜਿਹੜਾ ਇਹਨਾਂ ਦੀ ਪ੍ਰਥਾ ਹੈ ਰਾਗ ਆਸਾ ਦੇ ਵਿੱਚ ਇਹਨਾਂ ਅਸ਼ਟਪਦੀ ਉਚਾਰਨ ਕੀਤੀ ਹੈ, ਉਹਦੇ ਚ ਸਾਰਾ ਹਾਲ ਲਿਖਿਆ ਮਹਾਰਾਜ ਨੇ ਜੋ ਬਾਬਰ ਨੇ ਕੀਤਾ। ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੈ ਧੂੜ। ਸਾਰਾ ਸ਼ਹਿਰ ਤਬਾਹ ਹੋ ਗਿਆ। ਫਿਰ ਦੂਸਰੀ ਅਸ਼ਟਪਦੀ ਚ ਮਹਾਰਾਜ ਕੀ ਕਹਿੰਦੇ ਨੇ, ਕਹਾਂ ਸੋ ਖੇਲ ਤਵੇਲਾ ਘੋੜੇ ਕਹਾਂ ਭੇਰੀ ਸਹਿਨਾਈ, ਕਹਾਂ ਸੋ ਤੇਗ ਬੰਦ ਗਾਡੇਰੜ कहां सो लाल कवाई किथे गए। ये महाराज ने उत्थे उच्चारण कीते सी, अगे आ जाणगे शब्द। फिर महाराज साहब ने आपां जिहड़े शब्द दे नाल इत्थे संबंध आया आपां उहदे वल आईए। मुगलां ने सारे शहर नूं तां तबाह कीता, उहनां दे बच्चे फड़ ले, बीबियां कैद कर लईआं, जिहड़े कुछ फकीर सी उह वी फड़ ले फड़े गए। ते गुरु साहब जी भी जिथे बैठे से इत्थे भी हंकारी आ गए, कहिंदे जी चलो तुहानूं भी गिरफ्तार कर दें। महाराज नूं तां कोई गिरफ्तार कर ही नहीं सकदा, खेड सी महाराज जी, जे ना जांदे किवें छड़ाउंदे उहनां नूं। कहिंदे जिहनूं भी फड़दे आ बाबर दा हुक्म है साडे पातशाह दा, भी उहदे सिर ते बोझ चुकाउंदे आ, पंडां चुकाउंदे जिहड़ियां लुट मार कीती होई। महाराज साहब जी कहिंदे मैं तां नहीं चकनी पिंड, तुसीं आए हां भी अपने चक के मेरे सिर ते रख दो। वह चक के सिर ते रखण, सिर दे उत्ते आ भी ना सवा गठ उपर ही रहे, ऊं टिक गई उपर। जदों महाराज तुरन पंडवी नाले तुरी जावे, वह कहिंदे हद हो गई, एडा करामाती फकीर है। ते महाराज साहब जी तुरे जांदे आ, ते मरदाने दे कोल इक अड़ियल घोड़ा, बाला ही चंचल घोड़ा, बहुत दोनों हत्थां नाल फड़िया हुआ मरदाने, बड़ा औखा हो गया। सतगुरु महाराज कहिंदे मरदानिया, हां महाराज, कहिंदे घोड़ा छड्ड दे। कहिंदा महाराज घोड़ा छड्डता, कहिंदा इह मैनूं मारनगे, रोटी मंगण गया नूं उह तां जे सट्टां राजी नहीं होईआं, जे घोड़ा छड्डता हुंदा खबरां किन्ना कुट्टणगे फिर। ना ना इह नहीं, घोड़ा नहीं छड्डना। महाराज कहिंदे मरदानिया बचन मन, घोड़े की मजाल है, घोड़ा तां तेरे मगर मगर आऊ। कहिंदा लो महाराज छड्डता, घोड़ा छड़िया, घोड़ा टिक गया आराम नाल। हौली मैं कहिंदे मोढ़े तो रवाब ला लै हुणे। कहिंदा महाराज आ टाइम हुण कीर्तन करन दा। कहिंदे आही तां टाइम तां कीर्तन करन दा, इह कीर्तन करदे होए जावांगे। कहिंदे जे इहनां नूं अकल आ जावे निरंकार दी बाणी द्वारा। उस वेले महाराज साहिब जी ने फिर मरदाने ने रवाब सुर कर ली। महाराज तां सुतंत्र सी, पंड उपर तुरी जा रही है, घोड़ा मरदाने दे पिछे आ रहा है, ते आले दुआले देखण वाले वी आह की हो रहा, आह की हो रहा। उस वेले फिर महाराज साहब जी ने ते ए शब्द उस वेले गाया है। ते सतगुरु महाराज साहब जी ने उहदे विच सारा उस वेले ए तुरे जांदे शब्द जिहड़ा बाबर दी कैद नूं जा रहे सी उस वेले दा शब्द है। आओ जिस प्रकार महाराज साहब जी, हां जी बोलो फिर मुड़ तों।
आसा महला पहला।
आसा राग दे अंदर पहले पातशाह ने फिर ये शब्द उच्चारण कीता जी,
खुरासान कसमाना किया।
हे महाराज, खुरासान एक देश है, ईरान दे पूर्व अते अफगानिस्तान दे पछम वल। इहदा जिहड़ा जिहड़ा पता है, भारत दे लोक सिंध तों पछम वल देश नूं खुरासान कहिंदे ने। भारत दे लोक इहनूं मनदे आ, चलो कुछ भी होवे, खुरासानिया का खसमाना पक्ष किया कीता, रबा तू इन्हों का पक्ष किया, ये उत्थों आया सी ना चढ़ के। खुरासान खसमाना, खसमाना नाम पक्ष दा है, तुसी मारा पक्ष किया है।
हिंदुस्तान डराया,
ते ये जड़ा हिंदुस्तान डराया, हिंदुआ दे रहन वाले स्थान जड़े जड़े इत्थे दे हिंद वासियां दा जड़ा स्थान सी, लोधी पठान ने कब्जा किया होया सी, ये राज करदे सी, इस करके सुल्तानपुर जिहड़ा उत्थे भी सी लोधियां दा ही राज सी उस वेले जो महाराज ने हट साहब खेड बरताई है, तो इस करके डराया, डराउणा कीता इहनां नूं। ते महाराज साहब कहिंदे सारे ये थर थर कंबदे ने बावर तों।
आपै दोष ना दी करता,
करता परमेश्वर दा नाम है, संसार नूं करन वाला ओहो की करदा, आपा अपने सिर कोई दोष कलंक नहीं लैंदा, ते जां फिर अपने सिर ते कोई दोष कलंक ना नहीं देई देंदा, भाव नरलेप रहिंदा है।
जाम कर मुगल चढ़ाया,
इन्हां पठाणा लोधियां दे ताई मुगल बावर नूं जम जमदूत बना करके चढ़ाया, चढ़ाई कर दिते, जिवें जमदूत आउंदे ने जान कढ़न वास्ते, एमना वासियां दी जान कढ़न वास्ते भेज दिता।
एती मार पई कर लाने,
ते हे परमेश्वर इना पठाना दे ताई एती इतनी मार प्रहार अघात पाई है, इनी मार पई उन्हां नूं जिहड़े ਕੁਰਲਾ ਰਹੇ ਨੇ, ਬਰਲਾਪ ਕਰ ਰਹੇ ਨੇ, ਬਰਲਾਪ ਕਰ ਰਹੇ ਹਨ।
ਤੈਂ ਕੀ ਦਰਦ ਨਾ ਆਇਆ,
ਕੀ ਕਿਹਾ ਤੈਨੂੰ ਕੋਈ ਥੋੜਾ ਮਾਤਰ ਵੀ ਦਰਦ ਦੁੱਖ ਨਹੀਂ ਆਇਆ ਰੱਬਾ, ਵੀ ਇੰਨਾ ਕੁਛ ਹੋ ਗਿਆ।
ਕਰਤਾ ਤੂੰ ਸਭਨਾ ਕਾ ਸੋਈ,
ਹੇ ਕਰਤੇ ਪਰਮੇਸ਼ਰ ਤੂੰ ਤਾਂ ਸਭਨਾ ਸਾਰਿਆਂ ਦਾ ਸੋਈ, ਉਹੀ ਮਾਲਕ ਹੈ, ਅਮੀਰਾਂ ਤੇ ਗਰੀਬਾਂ ਨੂੰ ਇੱਕ ਸਾਰ ਉਹਨਾਂ ਦਾ ਰਾਖਾ ਹੈ ਤੂੰ, ਤੇ ਇਸ ਕਰਕੇ ਕਰਤਾ ਤੂੰ ਸਭਨਾ ਕਾ ਸੋਈ, ਤੂੰ ਸਾਰਿਆਂ ਦਾ ਹੈ। ਪ੍ਰਸ਼ਨ ਇਹ ਮਹਾਰਾਜ ਵੀ ਜੇ ਕੋਈ ਪੁੱਛੇ ਮਹਾਰਾਜ ਨੂੰ ਤੁਰੇ ਜਾਂਦੇ ਨੂੰ, ਇਹ ਕਿਸੇ ਨੇ ਪੁੱਛਿਆ ਮਹਾਰਾਜ ਤੁਸੀਂ ਫਿਰ ਕੈਦ ਵਿੱਚ ਕਿਉਂ ਜਾ ਰਹੇ ਹੋ, ਜਾਂ ਬਾਅਦ ਵਿੱਚ ਤੁਸੀਂ ਕਾਹਦੇ ਲਈ ਗਈ ਕੈਦ ਵਿੱਚ? ਗੁਰੂ ਨੇ ਉੱਤਰ ਦਿੱਤਾ ਇਹ,
ਜੇ ਸਖਤਾ ਸਖਤੇ ਕੋ ਮਾਰੇ,
ਕਹਿੰਦੇ ਹੇ ਭਾਈ ਜੇ ਸਖਤਾ ਬਲਵਾਨ ਪੁਰਸ਼ ਕਿਸੇ ਸਖਤੇ ਬਲਵਾਨ ਪੁਰਸ਼ ਦੇ ਤਾਂ ਹੀ ਝਗੜਾ ਹੋ ਜਾਵੇ ਮਾਰੇ ਉਹਨੂੰ, ਤੇ ਉਹਦਾ ਮਨ ਦੇ ਵਿੱਚ ਕੋਈ ਗੁੱਸਾ ਨਹੀਂ ਹੁੰਦਾ, ਤਾਂ
ਮਨ ਰੋਸ ਨਾ ਹੋਈ,
ਤਾਂ ਮਨ ਚਿੱਤ ਦੇ ਵਿੱਚ ਕੋਈ ਰੋਸ ਗੁੱਸਾ ਨਹੀਂ ਹੁੰਦਾ, ਕਿਉਂਕਿ ਵੀ ਬਰਾਬਰ ਦੇ ਨੂੰ ਕੋਈ ਨਹੀਂ ਲੜਨ ਦਿਓ, ਇਹਨਾਂ ਦਾ ਕਾਹਦਾ ਰੋਸ ਹੈ,
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਨੇ।
ਸਖਤਾ ਸੀ ਹੋ ਮਾਰੇ ਪੈ ਵੱਗੈ,
ਇਹ ਵੱਗੈ ਅਧਿਕ ਸਹਿਤ ਪਾਠ ਹੈ ਭਾਈ, ਇਹ ਵੱਗੈ ਜੇ ਜ਼ੋਰ ਵਾਲਾ ਸ਼ੇਰ ਗਊਆਂ ਦੇ ਵੱਗੈ ਵੱਗ ਦੇ ਉੱਪਰ ਪੈ ਜਾਵੇ ਮਾਰੇ ਉਹਨਾਂ ਨੂੰ, ਤਾਂ ਫਿਰ ਜਿਹੜਾ ਉਹ ਵੱਗਾਂ ਦਾ ਮਾਲਕ ਹੈ ਉਹ ਕੋਈ ਪੁਰਸ਼ਾਰਥ ਕਰਨਾ ਪੈਂਦਾ ਫਿਰ ਉਹਨੂੰ, ਬੋਲਦੀ ਖਸਮੈ
ਖਸਮੈ ਸਾ ਪੁਰਸਾਈ,
ਜਿਹੜਾ ਖਸਮ ਮਾਲਕ ਹੈ ਉਹਨਾਂ ਵੱਗਾਂ ਦਾ ਉਹ ਫਿਰ ਤੇ ਪੁਰਸ਼ਾਰਥ ਪੁਰਸਾਈ ਪੁਰਸ਼ਾਰਥ ਕਰਦਾ, ਉੱਦਮ ਕਰਦਾ ਵੀ ਮੈਂ ਬਚਾਵਾਂ ਗਾਵਾਂ ਨੂੰ, ਉਹ ਬਲ ਧਾਰਨ ਕਰਦਾ ਕੁਛ ਨਾ ਕੁਛ ਜਿੰਨਾ ਹੋ ਆਉਂਦਾ ਹੈ। ਇਸੇ ਪ੍ਰਕਾਰ ਦੁਆਰੇ ਬੋਲੋ ਸਾਰੀ ਕੌਮ,
ਸਖਤਾ ਸੀ ਹੋ ਮਾਰੇ ਪੈ ਵੱਗੈ,
ਤੇ ਜਿਹੜਾ ਮੁਗਲਾਂ ਦੇ ਨਾਲ ਇਹਨਾਂ ਪਠਾਣਾ ਲੋਧੀਆਂ ਦਾ ਜੰਗ ਕੀਤਾ ਉਹ ਤਾਂ ਮਾਰੇ ਗਏ, ਉਹ ਤਾਂ ਬਰਾਬਰ ਦੇ ਸੀ, ਪਰ ਸਖਤਾ ਸੀ ਹੋ ਮਾਰੇ ਪੈ ਵੱਗੈ, ਜਿਹੜਾ ਸਖਤਾ ਇਹ ਹੁਣ ਬਾਬਰ ਹੈ, ਜਿਹੜਾ ਇਹ ਸਿਹੋਂ ਭਾਵ ਸ਼ੇਰ ਦੀ ਨਿਆਈ ਹੈ, ਇਹ ਵਗਦੀ ਨਿਆਈ ਵਿਚਾਰੇ ਨਿੱਕੇ ਨਿੱਕੇ ਬੱਚੇ ਬੀਬੀਆਂ ਬਿਰਧ, ਕਹਿੰਦੇ ਇਹ ਤਾਂ ਗਊਆਂ ਦੇ ਵਗਦੀ ਨਿਆਈ ਹੋਏ ਨਾ, ਤਾਂ ਫਿਰ ਖਸਮੇ ਸਾ ਪੁਰਸਾਈ, ਬੋਲਦੇ ਜੀ
ਖਸਮੇ ਸਾ ਪੁਰਸਾਈ,
ਤੇ ਇਸ ਕਰਕੇ ਰੱਖਿਆ ਕਰਨ ਵਾਸਤੇ ਕਹਿੰਦੇ ਪੁਰਸਾਰਥ ਕੀਤਾ ਹੈ, ਉੱਦਮ ਕੀਤਾ ਅਸੀਂ ਇਹਨਾਂ ਨੂੰ ਛਡਾਉਣਾ ਤਾਂ ਚੱਲੇ ਹਾਂ। ਜੇ ਕੋਈ ਮਹਾਰਾਜ ਨੂੰ ਗੈਦ ਵਿੱਚ ਐਡੇ ਬੜੇ ਸਮਰੱਥ ਸੀ, ਮਹਾਰਾਜ ਉਹਨਾਂ ਨੂੰ ਛਡਾਉਣ ਵਾਸਤੇ ਗਏ, ਇਹ ਪੁਰਸਾਰਥ ਕੀਤਾ ਸੀ ਮਹਾਰਾਜ ਨੇ।
ਰਤਨ ਵਿਗਾੜ ਵਿਗੋਏ ਕੁੱਤੀ,
ਤੇ ਮਹਾਰਾਜ ਅੱਗੇ ਦੱਸਦੇ ਨੇ, ਇਹ ਕਹਿੰਦੇ ਵੀ ਇਹਨਾਂ ਕੁੱਤਿਆਂ ਨੇ ਰਤਨ ਵਰਗਾ ਜਨਮ ਵਿਗਾੜ ਲਿਆ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਤੁਰਾਨ ਤੋਂ ਫਰਮਾਨ ਹੋਇਆ, ਕਹਿੰਦੇ ਅਸੀਂ ਤੁਹਾਡੇ ਦੁਆਰਾ ਰੱਖਿਆ ਕਰਾਂਗੇ, ਤੇ ਵੀ ਜਿਹੜਾ ਤੂੰ ਇਹ ਕਿਹਾ ਨਾ ਗੁਰੂ ਨਾਨਕ ਸਾਹਿਬ ਨੂੰ ਵੀ ਇੰਨੀ ਮਾਰ ਪੈ ਗਈ ਤੈਨੂੰ ਦਰਦ ਨਹੀਂ ਆਇਆ, ਤੇਰੇ ਦੁਆਰਾ ਅਸੀਂ ਦਰਦ ਬਣਾ ਰਹੇ ਹਾਂ, ਇਸ ਕਰਕੇ ਤੂੰ ਦਰਦ ਬਣਾ ਇਹਨਾਂ ਦਾ। ਤੇ ਮਹਾਰਾਜ ਕਹਿੰਦੇ ਰਤਨ ਵਿਗਾੜ ਵਿਗੋਏ ਕੁੱਤੀ, ਕੁੱਤੀ ਕੁੱਤਿਆਂ ਦੀ ਨਿਆਈ, ਪਠਾਣਾ ਨੇ ਆਪਣੇ ਰਤਨ ਮਾਨਕ ਵਰਗੇ ਅਮੋਲਕ ਜਨ ਨੂੰ ਵਿਸ਼ਿਆਂ ਵਿੱਚ ਵਿਗਾੜ ਕੇ ਵਿਗੋਏ ਖਰਾਬ ਕਰ ਲਿਆ ਹੈ, ਇਹਨਾਂ ਨੇ ਵਿਗਾੜ ਲਿਆ ਜਨਮ ਆਪਣਾ,
ਮੋਇਆ ਸਾਰ ਨਾ ਕਾਈ,
ਫਿਰ ਇਹਨਾਂ ਨੂੰ ਮੋਇਆ ਮਰਿਆ ਹੋਇਆਂ ਦੇ ਤਾਈ, ਤੇ ਜਦੋਂ ਇਹ ਮਰ ਗਏ ਕਾਈ ਕੋਈ ਸਾਰ ਖਬਰ ਨਹੀਂ ਮਿਲਦੀ ਕਿ ਕਿੱਥੇ ਮਰ ਗਏ, ਕਿੰਨੇ ਮਰ ਗਏ, ਕਦੋਂ ਮਰ ਗਏ, ਇਹ ਫਿਰ ਮਰਿਆਂ ਦੀ ਕੋਈ ਖਬਰ ਨਹੀਂ ਮਿਲਦੀ ਹੈ।
ਆਪੇ ਜੋੜ ਵਿਛੋੜੇ ਆਪੇ,
ਹੇ ਪਰਮੇਸ਼ਰ ਤੂੰ ਆਪ ਹੀ ਜਿੰਦਾਂ ਨੂੰ ਜੋੜ ਜੋੜਨ ਵਾਲਾ ਹੈ, ਤੇ ਆਪੇ ਆਪ ਹੀ ਜੀਵਾਂ ਨੂੰ ਮਾਰ ਕੇ ਇਹ ਵਿਛੋੜਨ ਵਾਲਾ ਵੀ ਆਪ ਹੀ ਹੈ।
ਵੇਖ ਤੇਰੀ ਵਡਿਆਈ,
ਅਸੀਂ ਤਾਂ ਤੇਰੀ ਤੁਹਾਡੀ ਵਡਿਆਈ ਮਹਿਮਾ ਇਹ ਉੱਚਤਾ ਨੂੰ ਹੀ ਵੇਖਦੇ ਹਾਂ ਮਹਾਰਾਜ, ਕੈਸੇ ਤੇਰੇ ਚੋਜ ਹਨ।
ਜੇ ਕੋ ਨਾ ਉਤਰਾਏ ਵੱਡਾ,
ਕਹਿੰਦੇ ਜੇ ਕੋਈ ਹੰਕਾਰ ਦੇ ਸਹਿਤ ਆਪਣਾ ਵੱਡਾ ਨਾਂ ਧਰਾ ਲਵੇ, ਜਿਵੇਂ ਹੁਣ ਬਾਬਰ ਆਫਰਿਆ ਫਿਰਦਾ ਉਹਨੂੰ, ਉਹਦੇ ਸਿਪਾਹੀਆਂ ਨੂੰ ਉਹਦੇ ਅਫਸਰਾਂ ਨੂੰ ਸੰਬੋਧਨ ਕਰਦੇ ਨੇ, ਜੇ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ ਨਾ ਧਰਾ ਲੈਂਦਾ ਵੀ ਮੈਂ ਬਾਦਸ਼ਾਹ ਹਾਂ।
ਸਾਧ ਕਰੇ ਮਨ ਭਾਣੇ,
ਮਨ ਦੇ ਪਾਉਂਦੇ ਸਾਧ ਸਵਾਦਾਂ ਨੂੰ ਭੋਗਣਾ ਕਰਦਾ ਹੈ ਹੋਵੇ,
ਖਸਮ ਨਦਰੀ ਕੀੜਾ ਆਵੇ,
ਖਸਮ ਮਾਲਕ ਦੀ ਤਾਂ ਦ੍ਰਿਸ਼ਟੀ ਇਹੀ ਜੀ ਹੈ, ਉਹਨੂੰ ਤਾਂ ਇੱਕ ਕੀੜਾ ਵੀ ਦ੍ਰਿਸ਼ਟੀ ਦੇ ਵਿੱਚ ਆਉਂਦਾ ਹੈ ਕਿ ਉਹ ਜਿਹੜਾ ਕੀੜਾ ਹੈ
ਜੇਤੇ ਚੁਗੈ ਦਾਣੇ,
ਜਿੰਨੇ ਦਾਣੇ ਖਾਧੇ ਨੇ ਕੀੜੇ ਨੇ, ਜਿੰਨੇ ਇਕੱਠੇ ਕਰੇ ਨੇ ਰੱਬ ਨੂੰ ਤਾਂ ਉਹ ਵੀ ਦਿਸਦੇ ਆ ਭਾਈ। ਇਸੇ ਤਰ੍ਹਾਂ ਉਹ ਖਸਮੇ ਮਾਲਕ ਪਰਮੇਸ਼ਰ ਦੀ ਖਸਮੇ ਨਦਰੀ ਦੁਆਰੇ ਬੋਲਦੇ ਹੋ,
ਖਸਮੇ ਨਦਰੀ ਕੀੜਾ ਆਵੇ,
ਉਹ ਖਸਮੇ ਮਾਲਕ ਪਰਮੇਸ਼ਰ ਦੀ ਨਦਰੀ ਦ੍ਰਿਸ਼ਟੀ ਵਿੱਚ ਕੀੜਾ ਕੀੜਿਆਂ ਦੀ ਗਿਣਤੀ ਵਿੱਚ ਆਵੇ ਆਉਂਦਾ, ਉਹ ਵੱਡਾ ਬਣਿਆ ਫਿਰਦਾ। ਮਹਾਰਾਜ ਕਹਿੰਦੇ ਜਿਹੋ ਜਿਹੇ ਕੀੜੇ ਨੂੰ ਕਹਿੰਦੇ ਹੋਇਆ ਜਾਂ ਤੂੰ ਤੁਰਿਆ ਫਿਰਦਾ। ਬਲਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਕੀੜਿਆਂ ਦੇ ਵਿੱਚ ਵੀ ਜਿਵੇਂ ਕੁੱਤਾ, ਇਹਦੇ ਫਿਰ ਕੀੜੇ ਪੈ ਜਾਂਦੇ ਆ, ਉਹ ਕੀਟ ਹੈ, ਕੀਟ ਦੇ ਵਿੱਚ ਹੋਰ ਕੀਟ ਪੈ ਗਏ, ਸੱਪ ਹੈ ਉਹ ਵੀ ਕੀੜਾ, ਕਹਿੰਦਾ ਕੀੜਾ ਛੋ ਗਿਆ ਉਹਦੇ ਪੇਟ 'ਚ ਕੀੜੇ ਬਣ ਜਾਂਦੇ ਨੇ। ਤੇ ਇਸ ਕਰਕੇ ਉਹ ਫਿਰ ਪਰਮਾਤਮਾ ਉਹਨਾਂ ਨੂੰ ਐਸੇ ਲੋਕਾਂ ਨੂੰ ਕੀੜਿਆਂ ਦੀ ਨਿਆਈ ਸਮਝਦਾ।
ਜੇਤੇ ਚੁਗੈ ਦਾਣੇ,
ਜਿਤਨੀ ਪਦਾਰਥਾਂ ਰੂਪੀ ਦਾਣੇ ਚੁਗਦਾ ਹੈ, ਪਾਪ ਪਦਾਰਥਾਂ ਨੂੰ ਭੋਗਾਂ ਨੂੰ ਭੋਗਦਾ, ਉਹ ਸਭ ਪਰਮੇਸ਼ਰ ਦੀ ਨਿਗਾਹ ਵਿੱਚ ਹੀ ਹੈ।
ਮਰ ਮਰ ਜੀਵੈ ਤਾਂ ਕਿਛ ਪਾਏ,
ਇਹ ਦੋ ਵਾਰੀ ਮਰ ਮਰ ਸ਼ਬਦ ਹੈ, ਇਹਦਾ ਭਾਵ ਜਿਹੜੇ ਪਰਮੇਸ਼ਰ ਵੱਲੋਂ ਮਰ ਮਰੇ ਹੋਏ ਨੇ, ਜੇਕਰ ਉਹ ਸੰਸਾਰ ਵੱਲੋਂ ਮਰ ਮਰ ਕੇ ਪਰਮੇਸ਼ਰ ਵੱਲ ਜੀਵਿਆ ਜਿਉਂਦੇ ਹੋ ਜਾਣ, ਜਾਣੀ ਹੁਣ ਰੱਬ ਵੱਲੋਂ ਮਰੇ ਹੋਏ ਨੇ, ਸੰਸਾਰ ਵੱਲ ਜਿਉਂਦੇ ਨੇ, ਤੇ ਜਦੋਂ ਸੰਸਾਰ ਵੱਲੋਂ ਮਰ ਜਾਣ ਪਰਮਾਤਮਾ ਵੱਲ ਜਿਉਂਦੇ ਹੋ ਜਾਣਗੇ। ਜਦੋਂ ਪਰਮੇਸ਼ਰ ਵੱਲ ਜਿਉਂਦੇ ਹੋ ਜਾਣ,
ਮਰ ਮਰ ਜੀਵੈ ਤਾਂ ਕਿਛ ਪਾਏ,
ਜਿਹੜੇ ਪਰਮਾਤਮਾ ਵੱਲੋਂ ਮਰੇ ਹੋਏ ਨੇ ਸੰਸਾਰ ਵੱਲ ਜੀਵੈ ਜਿਉਂਦੇ ਨੇ, ਜਦੋਂ ਸੰਸਾਰ ਵੱਲੋਂ ਮਰ ਜਾਣ ਪਰਮਾਤਮਾ ਵੱਲੋਂ ਜੀ ਪੈਣਗੇ, ਜੀ ਦਾਨ ਦੇ ਭਗਤੀ ਲੈਣ, ਜਾਣੀ ਆਖਾਂ ਜੀਵਾਂ ਵਿਸਰੇ ਮਰ ਜਾਓ। ਜਦੋਂ ਫਿਰ ਸੰਸਾਰ ਵੱਲੋਂ ਮਰ ਜਾਣ ਤੇ ਘਰਦਿਆਂ ਨੂੰ ਲੱਗਣਗੇ, ਗੁਆਂਢੀਆਂ ਨੂੰ ਲੱਗਣਗੇ, ਨਸ਼ਈ ਕੋ ਨਸ਼ਾ ਛੱਡ ਦੇਵੇ, ਕਹਿੰਦਾ ਵੀ ਤੂੰ ਕੀ ਗੱਲ ਆਉਂਦਾ ਨਹੀਂ ਹੁਣ ਸਾਡੇ ਵਿੱਚ, ਕਹਿੰਦਾ ਵੀ ਨਹੀਂ ਮੈਂ ਗੁਰੂ ਵਾਲਾ ਬਣ ਗਿਆ, ਮੈਂ ਛੱਡ ਦਿੱਤੀ। ਉਹ ਕਹਿੰਦੇ ਛੱਡਤੀ ਸ਼ਰਾਬ, ਕਹਿੰਦੇ ਫਿਰ ਤੂੰ ਮਰ ਗਿਆ ਸਾਡੀ ਗਨੀ ਤੇ। ਉਹ ਕਹਿੰਦਾ ਚੱਲ ਐਂ ਸਮਝ ਲਓ, ਉਹ ਜਿਉਂਦਿਆਂ ਨੂੰ ਕਰ ਦਿੰਦੇ। ਜੇ ਉਹ ਕੋਈ ਸੰਬੰਧੀ ਤੇ ਤੰਗ ਹੋਵੇ, ਕਹਿੰਦਾ ਵੀ ਤੂੰ ਜਿਉਂਦਾ ਹੀ ਮਰਿਆ ਮੇਰੇ ਵੱਲੋਂ। ਇਸ ਪ੍ਰਕਾਰ ਤਾਂ ਕਿਛ ਪਾਏ, ਉਹ ਤਾਂ ਹੀ ਕੁਝ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ।
ਨਾਨਕ ਨਾਮ ਵਿਖਾੜੇ,
ਸਤਿਗੁਰੂ ਜੀ ਕਥਨ ਕਰਦੇ ਨਾਮ ਦਾ ਵਿਖਿਆਨ ਕਰੇ, ਤੇ ਇਸ ਕਰਕੇ ਕਹਿੰਦੇ ਜੇ ਇਹ ਨਾਮ ਦਾ ਵਿਖਿਆਨ ਕਰਨ ਇਹਨਾਂ ਹਿੰਦੁਸਤਾਨੀਆਂ ਦੀ ਜਿੱਤ ਹੋ ਸਕਦੀ ਹੈ। ਮਹਾਰਾਜ ਕਹਿੰਦੇ ਉਹ ਫਿਰ ਜਦੋਂ ਮਹਾਰਾਜ ਸਾਹਿਬ ਜੀ ਕੈਦ ਦੇ ਵਿੱਚ ਉਹਨਾਂ ਨੇ ਚੱਕੀਆਂ ਰੱਖਦੀਆਂ, 1100 ਚੱਕੀ ਲਿਖੀ ਹੈ ਭਾਈ ਮਨੀਸ਼ ਸਿੰਘ ਨੇ, ਮਹਾਂਪੁਰਖ ਦਾ ਵੇਰਵਾ ਦਿੰਦੇ, ਤੇ ਮਹਾਰਾਜ ਦੇ ਮੂਹਰੇ ਵੀ ਚੱਕੀ ਰੱਖੀ, ਕਿਉਂਕਿ ਫੌਜਾਂ ਵਾਸਤੇ ਆਟਾ ਤਿਆਰ ਇਹ ਕੈਦੀਆਂ ਤੋਂ ਕਰਾਉਂਦੇ ਹੁੰਦੇ ਸੀ, ਫਿਰ ਕੈਦੀਆਂ ਤੋਂ ਕੁੱਟ ਕੇ ਕੰਮ ਲੈਂਦੇ, ਪੈਸਾ ਥੋੜ੍ਹੀ ਦਿੰਦੇ ਸੀ, ਫਿਰ ਕੈਦ ਕਾਹਦੀ ਹੋਈ। ਉਸ ਵੇਲੇ ਮਹਾਰਾਜ ਨੇ ਬਸ ਹੱਥ ਦੇ ਨਾਲ ਗਲਾ ਪਾਉਣਾ ਤਾਂ ਸ਼ੁਰੂ ਕਰਤਾ, ਮੁੱਠੀ ਭਰ ਕੇ ਪਾਈ ਜਾਂਦੇ ਨੇ ਬਸ ਨਾਲ, ਉਹ ਸਾਰੇ ਹੈਰਾਨ ਹੋ ਗਏ। ਮਰਦਾਨੇ ਨੇ ਕਿਹਾ ਮਹਾਰਾਜ, ਕਹਿੰਦੇ ਤੂੰ ਵੀ ਸਤਨਾਮ ਵਾਹਿਗੁਰੂ ਕਹਿ, ਉਹਦੀ ਚੱਕੀ ਵੀ ਚੱਲ ਪਈ। ਤੇ ਸਾਰੇ ਕੈਦੀ ਕਹਿੰਦੇ ਮਹਾਰਾਜ ਅਸੀਂ, ਸਾਡੇ ਵੀ ਕਿਰਪਾ ਕਰੋ, ਬਾਹਾਂ ਥੱਕ ਜਾਣਗੀਆਂ। ਕਹਿੰਦੇ ਜਿੰਨੇ ਵੀ ਨਾਮ ਜਪੋਗੇ ਉਹਦੀਆਂ ਚੱਕੀਆਂ ਸਾਰਿਆਂ ਦੀਆਂ ਚੱਲਣਗੀਆਂ। 1100 ਚੱਕੀ ਚੁੱਲੀ ਆਪਣੇ ਆਪ, ਇਕੱਲੀ ਗੁਰੂ ਨਾਨਕ ਸਾਹਿਬ ਵਾਲੀ ਚੱਕੀ ਨਹੀਂ, ਇਹ ਲਿਖੀ ਆ ਭਾਈ ਮਨੀ ਸਿੰਘ ਸਾਹਿਬ ਨੇ। ਫਿਰ ਬਾਬਰ ਨੂੰ ਜਦੋਂ ਪਤਾ ਲੱਗਿਆ, ਫਿਰ ਨੱਠ ਕੇ ਮਹਾਰਾਜ ਦੇ ਚਰਨੀ ਆ ਪਿਆ, ਕਹਿੰਦੇ ਮਹਾਰਾਜ ਬਖਸ਼ ਲਓ, ਮੈਨੂੰ ਨਹੀਂ ਸੀ ਪਤਾ। ਕਹਿੰਦੇ ਨਹੀਂ, ਐਕਣ ਨਹੀਂ ਬਖਸ਼ਾਉਣਾ ਇਹ ਮਹਾਰਾਜ ਹੋਰ। ਕਹਿੰਦੇ ਇਹਨਾਂ ਦਾ ਕੀ ਕਸੂਰ ਸੀ, ਜਿਹੜੇ ਤੁਹਾਡੇ ਦੁਸ਼ਮਣ ਸੀ ਤੁਸੀਂ ਵੱਢ ਟੁੱਕ ਦਿੱਤੇ, ਮਾਰ ਦਿੱਤੇ, ਤੁਸੀਂ ਉਹਨਾਂ ਦੇ ਨਿਆਣੇ ਕਿਉਂ ਫੜੇ ਨੇ, ਇਹ ਬੀਬੀਆਂ ਕਿਉਂ ਫੜੀਆਂ, ਫਕੀਰ ਕਿਉਂ ਫੜੇ, ਕੀ ਵਿਗਾੜਿਆ ਫਕੀਰਾਂ ਨੇ ਤੁਹਾਡਾ। ਕਹਿੰਦਾ ਮਹਾਰਾਜ ਗਲਤੀ ਹੋ, ਕਹਿੰਦੇ ਛੱਡ ਦੇ ਇਹਨੂੰ। ਫਿਰ ਮਹਾਰਾਜ ਨੇ ਕਿਹਾ ਮਹਾਰਾਜ ਸਾਡੀ ਕੁਲ ਦੇ ਵਿੱਚ ਕਦੇ ਰਾਜ ਨਹੀਂ ਹੋਇਆ। ਕਹਿੰਦੇ ਰਾਜ ਆਜੂ, ਜਿੰਨੀ ਦੇਰ ਤੱਕ ਨਿਆਂ ਕਰੋਗੇ ਰਹੂਗਾ, ਨਹੀਂ ਫਿਰ ਨਸ਼ਟ ਹੋ ਜਾਏਗਾ। ਤੇ ਇਸ ਪ੍ਰਕਾਰ ਦੀਆਂ ਵਿਚਾਰਾਂ ਇਤਿਹਾਸ ਦੇ ਵਿੱਚ ਲੰਮੀਆਂ ਚੌੜੀਆਂ ਆਉਂਦੀਆਂ ਨੇ। ਇਸੇ ਨੂੰ ਅੰਤਰੀ ਭਾਵ ਦੇ ਵਿੱਚ ਹੁਣ ਕਿਰਪਾ ਕਰਦੇ ਨੇ, ਉਹ ਬਹੁਤ ਪਿਆਰੇ ਤੇ ਸਮਝਦਾਰੀ ਨਾਲ ਸਮਝਣ ਵਾਲੇ ਅਰਥ ਨੇ ਜਿਹੜੇ ਅੰਤਰੀ ਭਾਵ ਦੇ ਵਿੱਚ। ਇਸੇ ਪ੍ਰਕਾਰ ਜੀ ਦੁਬਾਰੇ ਸੁਣੋ ਜੀ ਇਸੇ ਦੇ ਅਰਥ ਦੂਸਰੇ।
ਖੁਰਾਸਾਨ ਖਸਬਾਨਾ ਕੀਆ,
ਜਿਨ੍ਹਾਂ ਗੁਰਮੁਖ ਜਨਾਂ ਨੇ ਸੰਸਾਰਕ ਖੁਰਾ ਤੇ ਸਾਨ ਦੋ ਪਦ ਬਣ ਗਏ ਨਾ। ਸਾਨ ਦਾ ਅਰਥ ਹੈ ਸੋਭਾ, ਕਹਿੰਦੇ ਫਲਾਣੇ ਦੀ ਸ਼ਾਨ, ਸ਼ਾਨ ਸੋਭਾ ਹੁੰਦੀ ਹੈ, ਵਡਿਆਈ। ਕਹਿੰਦੇ ਵਿਸ਼ੇ ਸੁੱਖ ਨੂੰ ਜਿਨ੍ਹਾਂ ਗੁਰਮੁਖਾਂ ਨੇ ਸੰਸਾਰਕ ਜਿਹੜੇ ਖੁਰਾ ਤੇ ਸਾਨ, ਸੰਸਾਰ ਦੀ ਸੋਭਾ, ਸੰਸਾਰ ਦੀ ਵਡਿਆਈ, ਸੰਸਾਰ ਦੇ ਵਿਸ਼ਿਆਂ ਨੂੰ ਖੁਰਾ ਖੋਰਨਾ ਕੀਤਾ, ਖੋਰਾ ਲਾ ਦਿੱਤਾ। ਕਹਿੰਦਾ ਫਲਾਣੇ ਨੇ ਖੋਰਾ ਲਾ ਦਿੱਤਾ, ਨਾਸ ਕੀਤਾ ਹੈ, ਯਾਨੀ ਮਿਥਿਆ ਨਿਸ਼ਚੇ ਕੀਤਾ ਹੈ। ਖੁਰਾਸਾਨ ਖਸਮਾਨਾ ਕੀਆ, ਉਹਨਾਂ ਨੇ ਵਾਹਿਗੁਰੂ ਖਸਮਾਨਾ ਤੇ ਪੱਖ, ਪਰਮਾਤਮਾ ਉਹਨਾਂ ਦੇ ਪੱਖ ਚ ਹੋ ਜਾਂਦਾ ਹੈ, ਕਿਰਪਾ ਰਹਿਮ ਕੀਤੀ ਹੈ, ਸਮਝ ਲਓ। ਇਉਂ ਦੱਸਦੇ ਹਨ,
ਹਿੰਦ ਸਤਾਨ ਡਰਾਇਆ।
ਹਿੰਦ ਤੇ ਸਤਾਨ ਦੋ ਸ਼ਬਦ ਫਿਰੇ। ਹਿੰਦ ਜਿਹੜਾ ਹੈ ਨਾ, ਇਹਨਾਂ ਨੇ ਮੁਗਲਾਂ ਨੇ ਬਹੁਤ ਦੇਰ ਤੱਕ ਰਾਜ ਕੀਤਾ। ਮੁਸਲਮਾਨਾਂ ਦੇ ਰਾਜ ਦੇ ਵਿੱਚ ਇਹਨਾਂ ਨੇ ਆਪਣੇ ਅਰਬੀਆਂ ਦੇ ਅੰਦਰ, ਇਹਨਾਂ ਨੇ ਆਪਣੇ ਗ੍ਰੰਥਾਂ ਦੇ ਅੰਦਰ ਕੀ ਕਰਿਆ, ਜਦੋਂ ਭੁੱਖੇ ਮਰਦੇ ਹਿੰਦਵਾਸੀ ਲੋਕ, ਕਿਤੇ ਨਾ ਕਿਤੇ ਨਾ ਉਹ ਕਿਤੇ ਹੱਲਾ ਮਾਰ ਲਿਆ ਕਰਦੇ, ਕਿਤੇ ਦਾਣਾ ਫੱਕਾ ਚੱਕ ਲਿਆ ਹੋਰ ਹੈ। ਇਹਨਾਂ ਨੇ ਹਿੰਦੂ ਦਾ ਅਰਥ ਹੀ ਚੋਰ ਰੱਖ ਲਿਆ, ਵੀ ਹਿੰਦੂ ਦਾ ਮਤਲਬ ਹੀ ਚੋਰ ਹੈ, ਇਹਨਾਂ ਨੇ ਆਪਣੇ ਗ੍ਰੰਥਾਂ 'ਚ ਇਹ ਲਿਖ ਲਿਆ। ਅਸਲ ਦੇ ਵਿੱਚ ਇਹ ਜਦੋਂ ਨਵੀਂ ਬਸਤੀ ਹੋਈ ਹੈ, ਜਦੋਂ ਆਰੀਆ ਲੋਕ ਆਏ ਆ ਇੱਥੇ, ਆਪਣੇ ਜਿਹੜੇ ਬਜ਼ੁਰਗ ਸੀ ਇੱਥੇ ਦੇ ਲੋਕ ਹੋਰ ਸੀ, ਉਹ ਲੋਕਾਂ ਨੇ ਆ ਕੇ ਸਭ ਤੋਂ ਪਹਿਲਾਂ ਸਿੰਧ ਦਰਿਆ ਦੇ ਉੱਤੇ ਵਸੋਂ ਕੀਤੀ ਸੀ। ਇਸ ਕਰਕੇ ਉਹਨਾਂ ਨੂੰ ਸਿੰਧੂ ਕਹਿੰਦੇ ਸੀ, ਸਿੰਧ ਦਰਿਆ 'ਤੇ ਰਹਿਣ ਵਾਲੇ। ਸਿੰਧੂ ਸੱਸੇ ਦੀ ਮਰੋੜੀ ਕਿਤੇ ਲਿਖਣ ਦੇ ਵਿੱਚ ਹੱਥ ਲਿਖਤ ਹੁੰਦੀ ਸੀ, ਸਿੰਧੂ ਦੇ ਥਾਂ 'ਤੇ ਹਿੰਦੂ ਬਣ ਗਿਆ। ਇਸ ਤਰ੍ਹਾਂ ਇਹ ਹਿੰਦੂ ਪਦ ਬਣਿਆ, ਪਰ ਇਹਨਾਂ ਨੇ ਚੋਰ ਅਰਥ ਰੱਖਿਆ ਉਹਦਾ, ਵੀ ਇਹ ਚੋਰ ਹੁੰਦੇ ਆ। ਜਿਵੇਂ ਅਜੇ ਕੱਲ੍ਹ ਆਪਣੀ ਕੌਮ ਪੈਦਾ ਹੋਈ ਆ, ਗੁਰੂ ਨਾਨਕ ਸਾਹਿਬ ਨੇ ਪੈਦਾ ਕੀਤੀ, ਅਜੇ ਤਾਂ ਸਦੀਆਂ ਹੋਈਆਂ ਨੇ, ਅਤੇ ਇਹ ਲੋਕਾਂ ਨੇ ਇਹ ਆਪਣੇ ਉਹਦੇ 'ਚ ਲਿਖ ਨਹੀਂ ਦਿੱਤਾ ਵੀ ਜਰਾਇਮ ਪੇਸ਼ਾ ਕੌਮ ਹੈ, ਇਹ ਲਿਖ ਨਹੀਂ ਦਿੱਤਾ ਨਫ਼ਰਤ ਨਾਲ, ਐਂ ਹੋ ਜਾਂਦਾ ਇਹ ਐਸਾ। ਅਤੇ ਇਸ ਕਰਕੇ ਫਿਰ ਇਹ ਅੰਤਰੀਵ ਆਸ ਦੇ ਵਿੱਚ ਲੈਣਾ, ਜਿਵੇਂ ਉਹ ਹਿੰਦੂ ਚੋਰਾਂ ਨੂੰ ਕਹਿੰਦੇ ਆ, ਅਤੇ ਸਤਾਨ ਦਾ ਅਰਥ ਅਸਥਾਨ, ਕਾਮ ਆਦਿਕ ਚੋਰਾਂ ਦਾ ਮਨ ਰੂਪੀ ਅਸਥਾਨ ਨੂੰ ਡਰਾਇਆ, ਡਰਾਉਣਾ ਕੀਤਾ ਹੈ, ਵੀ ਕਾਮ ਕ੍ਰੋਧ ਗੜਬੜ ਨਾ ਕਰਨ। ਹੰਗਤਾ ਅਤੇ ਦਵੈਦ ਕਰਨ ਵਾਲਿਆਂ ਤਾਂ ਹੀ ਡਰ ਦੇਣਾ ਕੀਤਾ ਹੈ।
ਆਪੇ ਦੋਸ਼ ਨਾ ਦੇ ਕਰਤਾ,
ਉਹ ਕਰਤਾ ਪਰਮੇਸ਼ਰ ਆਪੇ, ਆਪ ਤਾਂ ਕਿਸੇ ਪ੍ਰਕਾਰ ਦਾ ਦੋਸ਼ ਕਲੰਕ ਨਾ ਨਹੀਂ ਦੇ ਹੀ ਦੇਣਾ ਕਰਦਾ, ਪਰ ਜਿਨ੍ਹਾਂ ਨੇ ਮੋਹ ਮੰਮੇ ਨੌਕੜਾ, ਮੋਹ ਅਰਥ ਇਹਦੇ ਅੱਗੇ ਬੋਲਦੇ ਜੀ, ਜਮ
ਜਮ ਕਰ ਮੁਗਲ ਚੜਾਇਆ,
ਤੇ ਇਹ ਜਿਹੜਾ ਮੁਗਲ ਦਾ ਅਰਥ ਹੈ, ਮੋਹ ਨਾ ਮੋਹ ਦਾ ਹੈ, ਤੇ ਮੋਹ ਨਾਲ ਜਿਹੜਾ ਮਨ ਹੈ ਗਲ ਗਲੇ ਹੋਏ ਨੇ, ਜਿਹੜੇ ਮੋਹ ਦੇ ਵਿੱਚ ਗਲੇ ਹੋਏ ਨੇ, ਉਹਨਾਂ ਦੇ ਸਿਰ ਤੇ ਜਮ ਜਦੂਤਾਂ ਜਮਦੂਤਾਂ ਨੂੰ ਚੜਾਇਆ, ਚੜਾਉਣਾ ਕਰ ਕੀਤਾ ਹੈ, ਉਹਨਾਂ ਦਾ ਜਮਦੂਤ ਮਾਰਦੇ ਹਨ।
ਏਤੀ ਮਾਰ ਪਈ ਕਰ ਲਾਣੇ,
ਉਹਨਾਂ ਦੇ ਤਾਂ ਹੀ ਏਤੀ ਇਤਨੀ ਮਾਰ ਕੁੱਟ ਪੈਂਦੀ ਹੈ ਜਮਾਂ ਦੀ, ਐਨੀ ਪੈਣਾ ਕਰਦੀ ਹੈ ਕਿ ਉਹ ਨਰਕਾਂ ਦੇ ਚ ਪਏ ਹੋਏ ਫਿਰ ਕਰ ਲਾਣੇ ਕਰਲਾਉਂਦੇ ਰਹਿੰਦੇ ਨੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਐਂ ਫਿਰ ਹਾਏ ਹਾਏ ਕਰਦੇ ਰਹਿੰਦੇ ਹਨ।
ਤੈਂ ਕੀ ਦਰਦ ਨਾ ਆਇਆ,
ਪਰ ਜੇ ਪਰਮੇਸ਼ਰ ਤੈਂ ਤੇਰੇ ਤਾਈਂ ਕੀ ਕੋਈ ਦਰਦ ਆਉਣਾ ਸੀ, ਭਾਵ ਕੋਈ ਦਰਦ ਨਹੀਂ ਆਇਆ, ਕਿਉਂ ਤੂੰ ਜਾਣਦਾ ਵੀ ਇਹਨਾਂ ਨੇ ਵਿਕਾਰ ਕੀਤੇ ਪਾਪ ਕੀਤੇ ਨੂੰ ਉਹਦਾ ਫਲ ਭੋਗਦੇ, ਤੈਨੂੰ ਕੀ ਦਰਦ ਆਉਣਾ ਸੀ ਫਿਰ ਉਹਨਾਂ ਦਾ, ਚੋਰ ਦੇ ਉੱਤੇ ਗੁਨਾਹ ਦੇ ਉੱਤੇ ਗੁਨਾਹ ਕਰਦੇ ਕਾਹਦਾ ਦਰਦ ਹੁੰਦਾ, ਰੱਬ ਨੂੰ ਕਹਿੰਦਾ ਤੂੰ ਆਪਣੇ ਕਰਮਾਂ ਦਾ ਫਲ ਭੋਗ ਰਿਹਾ ਹੈ।
ਕਰਤਾ ਤੂੰ ਸਭਨਾ ਕਾ ਸੋਈ,
ਹੇ ਕਰਤਾ ਪਰਮੇਸ਼ਰ ਤੂੰ ਸਭਨਾ ਸਾਰਿਆਂ ਦਾ ਪਿੱਛੇ ਪਾਲਕ ਸੀ ਹੁਣ ਵੀ ਹੈ, ਸੋਈ ਤੂੰ ਅੱਗੇ ਨੂੰ ਵੀ ਹੋਵੇਂਗਾ।
ਜੇ ਸਕਤਾ ਸਕਤੇ ਕੋ ਮਾਰੇ,
ਜੇ ਕਰ ਸਕਤਾ ਬਲਵਾਨ ਪੁਰਸ਼, ਸਕਤੇ ਸ਼ਕਤੀਵਾਨ ਪੁਰਸ਼ ਦੇ ਕਹੋ ਤਾਂ ਹੀ ਮਾਰੇ, ਮਾਰਨਾ ਕਰੇ, ਭਾਵ ਕੀ ਹੈ, ਜਿਹੜਾ ਅਗਿਆਨ ਹੈ ਇਹ ਵੀ ਬਲ ਵਾਲਾ ਹੈ, ਅਗਿਆਨ ਦੇ ਬਲ ਵਾਲੇ ਅਗਿਆਨੀ ਲੋਕ ਨੇ ਜਿਹੜੇ, ਉਹਨਾਂ ਦੇ ਤਾਂ ਹੀ ਜੇਕਰ ਬਲ ਵਾਲਾ ਹੰਕਾਰ ਆਦਿਕ ਵਿਕਾਰ ਮਾਰਨਾ ਕਰੇ ਤਾਂ ਫਿਰ ਦੱਸਦੇ ਹਨ ਅੱਗੇ ਬੋਲਦੇ ਜੀ,
ਤਾਂ ਮਨ ਰੋਸ ਨਾ ਹੋਈ,
ਤਾਂ ਤਦ ਪਰਮੇਸ਼ਰ ਤੁਹਾਡੇ ਮਨ ਵਿੱਚ ਰੋਸ ਗੁੱਸਾ ਨਾਰਾਜ਼ਗੀ ਨਹੀਂ ਹੁੰਦੀ। ਹੇ ਵਾਹਿਗੁਰੂ, ਗੁਰੂ ਨਾਨਕ ਸਾਹਿਬ ਕਹਿੰਦੇ ਆ ਤੁਸੀਂ ਜਾਣਦੇ ਹੋ ਇਹਨਾਂ ਵਿਕਾਰਾਂ ਦੇ ਗਰਸਿਆਂ ਹੋਇਆਂ ਨੂੰ ਵਿਕਾਰ ਹੀ ਖਾਈ ਜਾਂਦੇ ਨੇ, ਉਹ ਅਗਿਆਨੀ ਸੀ ਹੰਕਾਰ ਨੇ ਮਾਰ ਲਿਆ, ਵੀ ਆਪਸ ਵਿੱਚ ਹੀ ਬਲ ਵਾਲਾ ਬਲ ਵਾਲੇ ਨੂੰ ਮਾਰ ਰਿਹਾ, ਤੁਹਾਡੇ ਮਨ ਚ ਫਿਰ ਇਸ ਪ੍ਰਕਾਰ ਦੇ ਚ ਰੋਸ ਗੁੱਸਾ ਨਹੀਂ ਹੈ।
ਰਹਾਉ
ਹਸਾਈ ਦੇ ਕੇ ਕਹਿੰਦੇ ਹਨ,
ਸਖਤਾ ਸਿਹੋ ਮਾਰੇ ਪੈ ਵਗੈ।
ਜੇਕਰ ਸਖਤਾ ਬਲਵਾਨ, ਸਿਹੋ ਸ਼ੇਰ ਦੀ ਨਿਆਈ, ਕੌਣ ਹੈ ਹੰਕਾਰ? ਹੰਕਾਰ ਆਦਿਕ ਵਿਕਾਰ, ਇਹ ਜਿਹੜੇ ਗਊਆਂ ਦੇ ਜਿਹੜਾ ਵਗ ਹੈ ਉਹਦੀ ਨਿਆਈ ਕੌਣ ਹੈ? ਗਊਆਂ ਦੇ ਵਗ ਦੀ ਨਿਆਈ ਹੈ ਸਤ ਸੰਤੋਖ ਦਇਆ ਧਰਮ, ਇਹ ਗੁਣ। ਇਹਨਾਂ ਗੁਣਾਂ ਦੇ ਮਗਰ ਪੈ ਕੇ ਉਹਨਾਂ ਨੂੰ ਮਾਰਨਾ ਕਰਨ ਤਾਂ ਫਿਰ ਦੱਸਦੇ ਖਸਮੈ
ਸਾ ਪੁਰਸਾਈ।
ਖਸਮੈ ਮਾਲਕ ਪਰਮੇਸ਼ਰ ਨੂੰ ਬਿਰਤੀ ਅਰੂੜ ਹੋ ਕੇ ਉਹ ਪੁਰਸਾਈ ਪੁਰਸਾਰਥ ਕਰਨਾ ਪੈਂਦਾ, ਭਾਵ ਉੱਦਮ ਕਰਕੇ ਆਪਣੇ ਪਿਆਰਿਆਂ ਦੀ ਰੱਖਿਆ ਕਰਨੀ ਪੈਂਦੀ ਹੈ। ਬਿਰਤੀ ਅਰੂੜ ਹੋ ਕੇ ਉਹ ਰੱਖਿਆ ਕਰਦਾ ਹੈ।
ਰਤਨ ਵਿਗਾੜ ਵਿਗੋਏ ਕੁੱਤੀ।
ਤੇ ਕਈ ਵਾਰ ਸਾਨੂੰ ਇਹ ਹੁੰਦਾ ਵੀ ਫਲਾਨੇ ਨੇ ਕਰੀ ਜੀ ਮੇਰੀ ਮਦਦ ਕਰਦੀ, ਨਹੀਂ ਤਾਂ ਬੜਾ ਔਖਾ ਹੋ ਗਿਆ ਸੀ। ਅਸਲ ਦੇ ਵਿੱਚ ਕਹਾਣੀ ਕੁਛ ਹੋ ਰਹੀ ਹੈ। ਉਹ ਸਾਰਿਆਂ ਦੇ ਅੰਦਰ ਹੈ ਪ੍ਰੇਰਕ, ਉਹ ਰੱਬ ਨੇ ਅੰਦਰੋਂ ਪ੍ਰੇਰ ਦਿੱਤਾ, ਉਹਦੇ ਦੇਹ ਦੁਆਰਾ ਕਰਾ ਦਿੱਤਾ, ਉਹ ਦੇਹ ਤੇ ਹੀ ਖੜਾ ਹੈ, ਕਹਿੰਦਾ ਇਹਨੇ ਕੀਤਾ, ਉਹਦਾ ਧੰਨਵਾਦ ਤਾਂ ਕਰ ਵੀ ਤੇਰੀ ਦੇਹ ਦੁਆਰਾ ਰੱਬ ਨੇ ਕੀਤਾ, ਫਿਰ ਟੇਕ ਤਾਂ ਰੱਬ ਤੇ ਰੱਖ ਤੂੰ। ਰਤਨ ਵਿਗਾੜ ਦੁਆਰੇ ਬੋਲੋ ਜੀ।
ਰਤਨ ਵਿਗਾੜ ਵਿਗੋਏ ਕੁੱਤੀ।
ਜਿਨ੍ਹਾਂ ਨੇ ਰਤਨ ਮਾਣਕ ਦੀ ਨਿਆਈ, ਬੈਰਾਗ ਆਦਿਕ ਤੇ ਜਿਹੜੇ ਸ਼ੁਭ ਗੁਣ, ਉਹਨਾਂ ਗੁਣਾਂ ਨੂੰ ਰਤਨ ਵਿਗਾੜ ਵਿਗੋਏ ਕੁੱਤੀ, ਇਹ ਬੈਰਾਗ ਆਦਿਕ ਸ਼ੁਭ ਗੁਣਾਂ ਨੂੰ ਵਿਗਾੜ ਦਿੱਤਾ। ਉਹ ਕੁੱਤੀ ਕੁੱਤਿਆਂ ਦੀ ਨਿਆਈ, ਲੋਭ ਵਿੱਚ ਵਿਗੋਏ ਖਰਾਬ ਹੋਏ ਤੇ ਉਹ ਫਿਰ ਸੰਸਾਰ ਦੇ ਵਿੱਚ
ਮੋਇਆ ਸਾਰ ਨਾ ਕਾਈ।
ਤੇ ਉਹਨਾਂ ਸੰਸਾਰ ਵਿੱਚ ਮੋਇਆ ਮਰਿਆ ਹੋਇਆਂ ਨੂੰ ਪਰਮੇਸ਼ਰ ਪ੍ਰਾਪਤੀ ਦੀ ਕੋਈ ਸਾਰ ਖਬਰ ਨਹੀਂ ਪਾਈ, ਉਹਨਾਂ ਨੇ ਉਹਨਾਂ ਨੂੰ ਖਬਰ ਨਹੀਂ ਮਿਲੀ ਹੈ।
ਆਪੇ ਜੋੜ ਛੋੜੇ ਆਪੇ।
ਹੇ ਪਰਮੇਸ਼ਰ, ਜਿਨ੍ਹਾਂ ਨੂੰ ਤੁਸੀਂ ਆਪੇ ਆਪ ਹੀ ਸਾਧ ਸੰਗਤ ਦੇ ਨਾਲ ਜੋੜ ਸੰਜੋਗ ਕਰਾ ਦਿੱਤਾ ਹੈ, ਮੇਲ ਦਿੱਤਾ ਹੈ।
ਆਪੇ ਜੋੜ ਵਿਛੋੜੇ ਆਪੇ।
ਹੇ ਪਰਮੇਸ਼ਰ, ਜਿਨ੍ਹਾਂ ਨੂੰ ਤੁਸੀਂ ਆਪੇ ਆਪ ਹੀ ਸਾਧ ਸੰਗਤ ਨਾਲ ਜੋੜ ਸੰਜੋਗ ਕਰਵਾ ਦਿੱਤਾ ਤੇ ਆਪੇ ਆਪ ਹੀ ਕੁਸੰਗਤ ਵੱਲੋਂ ਉਹਨਾਂ ਨੂੰ ਵਿਛੋੜੇ ਵਿਛੋੜ ਦਿੱਤਾ ਹੈ।
ਵੇਖ ਤੇਰੀ ਵਡਿਆਈ।
ਉਹ ਤੇਰੀ ਤੁਹਾਡੀ ਵਡਿਆਈ ਸ਼ੋਭਾ ਵੇਖ ਦੇਖ ਕਰਕੇ ਪ੍ਰਸੰਨ ਰਹਿੰਦੇ ਹਨ।
ਜੇ ਕੋ ਨਾ ਉਤਰਾਏ ਵੱਡਾ।
ਜੇਕਰ ਕੋਈ ਹੰਕਾਰ ਦੇ ਸਹਿਤ ਆਪਣਾ ਨਾਮ ਵੱਡਾ ਤਰਾਏ ਧਰਾ ਲਵੇ ਤੇ ਆਪਣਾ ਐਸਾ ਨਾਮ ਧਰਾ ਲਿਆ, ਕੋਈ ਬ੍ਰਹਮ ਗਿਆਨੀ ਕਹਾ ਲਿਆ ਜਾਂ ਕੋਈ ਹੋਰ ਬੜੇ ਬੜੇ ਨਾਮ ਜਿਹੜੇ ਵਡਿਆਈ ਵਾਲੇ ਤੇ ਇਸ ਤਰ੍ਹਾਂ ਦੇ ਧਰਾ ਲਏ ਹਨ, ਵੱਡਾ ਨਾਮ ਧਰਾਈ ਹੈ ਇਤੇ ਜਿਹੜੇ ਨੇ ਨਾਮ ਇਸ ਤਰ੍ਹਾਂ ਦੇ ਧਰਾ ਲਏ, ਸਾਧ ਕਰੇ
ਮਨ ਭਾਣੇ
ਤੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਇਹ ਮਨ ਪਾਉਂਦੇ ਸਾਧ ਸਵਾਦਾਂ ਨੂੰ ਭੋਗਾਂ ਨੂੰ ਭੋਗਣਾ ਕਰ ਰਿਹਾ ਹੈ।
ਕਸਮੈ ਨਦਰੀ ਕੀੜਾ ਆਵੇ।
ਸਾਰੀ ਬੋਲ ਦੋ ਜੀ।
ਜੇਤੇ ਚੁਗੈ ਦਾਣੇ।
ਫਿਰ ਤਾਂ ਜੇਤੇ ਜਿਤਨੇ ਵੀ ਦਾਣਿਆਂ ਰੂਪੀ ਭੋਗਾਂ ਨੂੰ ਭੋਗਣ ਰੂਪ ਚੁਗੈ ਚੁਗਦਾ ਭੋਗਦਾ ਉਹ ਖਸਮੇ ਮਾਲਕ ਪਰਮੇਸ਼ਰ ਦੀ ਨਦਰੀ ਦ੍ਰਿਸ਼ਟੀ ਵਿੱਚ ਕੀੜਿਆਂ ਦੀ ਨਿਆਈ, ਜਿਵੇਂ ਪੈਰਾਂ ਦੇ ਹੇਠ ਆ ਕੇ ਅਨੇਕਾਂ ਕੀੜੇ ਤੁਛ ਮਾਤਰ ਐਂ ਤੁਛ ਮਾਤਰ ਹੀ ਸਮਝਦਾ ਜਿਹੜੇ ਵਿਕਾਰਾਂ ਨਾਲ ਜੁੜੇ ਹੋਏ ਹਨ।
ਮਰ ਮਰ ਜੀਵੈ ਤਾ ਕਿਛ ਪਾਏ।
ਸਤਿਗੁਰੂ ਜੀ ਬੜੇ ਸਾਰੇ ਉਚਾਰਨ ਕਰਦੇ।
ਮਰ ਮਰ ਜੀਵੈ ਤਾ ਕਿਛ ਪਾਏ ਨਾਨਕ ਨਾਮ ਵਿਖਾਣੇ।
ਸਤਿਗੁਰੂ ਜੀ ਉਚਾਰਨ ਕਰਦੇ ਹੈ ਕਿ ਉਹ ਪਰਮੇਸ਼ਰ ਵੱਲੋਂ ਮਰ ਮਰਿਆ ਹੋਇਆ ਤੇ ਜੀਵ ਜਿਹੜੇ ਸੰਸਾਰ ਵੱਲੋਂ ਮਰ ਮਰ ਕੇ ਵਾਹਿਗੁਰੂ ਵੱਲ ਜਿਉਂਦਾ ਹੈ, ਉਹ ਜਿਉਂਦਾ ਹੋ ਜਾਵੇ ਤਾਂ ਫਿਰ ਗੁਰਾਂ ਪਾਸੋਂ ਲਾਭ ਪ੍ਰਾਪਤ ਕਰ ਸਕਦਾ ਹੈ। ਜੇਕਰ ਨਾਮ ਦਾ ਬਖਾਣੇ ਬਖਿਆਨ ਕਰੇ ਤਾਂ ਮੁਕਤ ਹੋ ਸਕਦਾ ਹੈ। ਮਰ ਮਰ ਜੀਵ ਹੈ ਤੇ ਉਹੀ ਪਹਿਲੀ ਪੰਗਤੀ ਦੇ ਸਮਝ ਲਓ ਅਰਥ ਵੀ ਸੰਸਾਰ ਵੱਲੋਂ ਇਹ ਮਰ ਜਾਵੇ, ਪਰਮਾਤਮਾ ਵੱਲ ਮਰ ਕੇ ਜੀ ਜਾਏਗਾ। ਦੂਸਰਾ ਹੈ ਤੇ ਹੁਣ ਸੰਸਾਰ ਵੱਲ ਜੀਵ ਹੈ, ਜੀਵ ਰਿਹਾ ਰੱਬ ਵੱਲੋਂ ਮਰਿਆ ਹੋਇਆ। ਫਿਰ ਸੰਸਾਰ ਵੱਲੋਂ ਮਰ ਜਾਵੇ, ਪਰਮਾਤਮਾ ਵੱਲੋਂ ਆਖਾਂ ਜੀਵਾਂ ਬਿਸਰੇ ਮਰ ਜਾਓ ਤੇ ਇਸ ਕਰਕੇ ਪਰਮਾਤਮਾ ਨੂੰ ਜਿਉਂਦਾ ਹੋ ਜਾਂਦਾ ਹੈ ਤੇ ਹੋਏਗਾ ਕਿਵੇਂ? ਨਾਨਕ ਨਾਮ ਵਿਖਾਣੇ, ਨਾਮ ਦਾ ਚਿੰਤਨ ਕਰੇ, ਬਹਿੰਦਿਆਂ ਉੱਠਦਿਆਂ ਹਰ ਵਾਰ ਪਰਮਾਤਮਾ ਦਾ ਚਿੰਤਨ ਕਰੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਕਿ ਚੱਲਦੀ ਹੋਈ ਲੜੀਵਾਰ ਜਿਹੜੀ ਕਥਾ ਹੈ, ਪਹਿਲੇ ਪਾਤਸ਼ਾਹ ਦੇ ਇੱਥੇ ਸਾਧ ਸਿੰਘ ਜੀ 39 ਸ਼ਬਦ ਗੁਰੂ ਨਾਨਕ ਸਾਹਿਬ ਦੇ ਇੱਥੇ ਸਮਾਪਤ ਹੋ ਗਏ ਹੈ। ਇਸ ਤੋਂ ਅੱਗੇ ਹੁਣ ਤੀਸਰੇ ਪਾਤਸ਼ਾਹ ਦੀ ਬਾਣੀ ਕੱਲ੍ਹ ਨੂੰ ਆਰੰਭ ਹੋਏਗੀ। ਗੁਰੂ ਕਿਰਪਾ ਕਰੇ ਆਓ, ਅੱਜ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਕਰਨ ਜੇ
ਹਸਮੈ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਖਾਣੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।